ਜੀ ਅਨਵਾਜ ਸਤਿਗੁਰੂ ਜੀ ਕਿਰਪਾ ਕਰਕੇ ਕੀਰਤਨ ਦੁਆਰਾ ਆਪਣੀ ਹਜ਼ੂਰੀ ਦਾ ਆਨੰਦ ਬਖਸ਼ ਰਹੇ ਸਨ। ਕਲਗੀਧਰ ਪਿਤਾ ਮਹਾਰਾਜ ਜੀ ਦੇ ਮਹਾਨ ਪਵਿੱਤਰ ਬਚਨ, ਜਿਸ ਇੱਕ ਇੱਕ ਬਚਨ ਦੇ ਨਾਲ ਸਤਿਗੁਰੂ ਕੀ ਸਿੱਖੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਜਾਣਾ ਹੈ। ਆਓ ਜਿੱਥੇ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਕੁਛ ਬਚਨ ਆਪ ਜੀ ਨਾਲ ਸਾਂਝੇ ਕੀਤੇ ਹਨ, ਅਗਲੇ ਬਚਨ ਦੀ ਸਾਂਝ ਪਾਈਏ। ਸਾਰੀ ਸੰਗਤ ਕਿਰਪਾ ਕਰੋ, ਬੜੇ ਪਿਆਰ ਅਦਬ ਸਹਿਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਿਤਾ ਮਹਾਰਾਜ ਜੀ ਦਾ ਅਗਲਾ ਹੁਕਮ ਹੈ, ਭਈ ਸੇਵਾ ਰੁਚੀ ਨਾਲ ਸਿੱਖ ਸੇਵਕ ਦੀ ਕਰਨੀ। ਕੇਵਲ ਇੰਨਾ ਬਚਨ ਹੈ ਵੀ ਸੇਵਾ ਰੁਚੀ ਨਾਲ, ਰੁਚੀ ਤੋਂ ਭਾਵ ਚਾਹ ਨਾਲ ਸਿੱਖ ਸੇਵਕ ਦੀ ਕਰਨੀ। ਕਿਉਂ ਕਰਨੀ ਹੈ? ਕਾਰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਘਰ ਦੀ ਮਰਿਆਦਾ ਹੈ। ਜਿਉਂ ਜਿਉਂ ਸਿੱਖ ਦੇ ਅੰਦਰ ਆਤਮਕ ਗੁਣਾਂ ਦਾ ਵਾਧਾ ਹੋਏਗਾ, ਤਿਉਂ ਤਿਉਂ ਇਹਦਾ ਮਨ ਨੀਵਾਂ ਹੁੰਦਾ ਚਲਾ ਜਾਏਗਾ। ਜਿਉਂ ਜਿਉਂ ਮਨੁੱਖ ਦੇ ਅੰਦਰ ਔਗਣ ਵੱਧਦੇ ਹਨ, ਤਿਉਂ ਤਿਉਂ ਇਹਦਾ ਮਨ ਹੰਕਾਰ ਦੀਆਂ ਟੀਸੀਆਂ ਨੂੰ ਜਾ ਛੋਹਦਾ ਹੈ। ਸਤਿਗੁਰੂ ਪਿਤਾ ਮਹਾਰਾਜ ਜੀ ਦੇ ਘਰ ਦਾ ਅਤੇ ਦੁਨੀਆਂਦਾਰਾਂ ਦਾ ਆਪਸ ਵਿੱਚ ਫਰਕ ਕੀ ਇਤਨਾ ਕੁ ਹੈ? ਦੁਨੀਆਂ ਦੇ ਅੰਦਰ ਕੁਝ ਵੀ ਇਹਨਾਂ ਨੂੰ ਪ੍ਰਾਪਤ ਹੋਏ ਤੇ ਵੱਡੇ ਬਣ ਬਣ ਬਹਿੰਦੇ ਹਨ। ਯਤਨ ਕੀਤਾ ਜਾਂਦਾ ਹੈ ਸਮਾਜ ਦੇ ਅੰਦਰ, ਮੈਂ ਇਤਨਾ ਵੱਡਾ ਹੋਵਾਂ ਭਈ ਮੈਨੂੰ ਦੁਨੀਆਂ ਦਾ ਹਰ ਆਦਮੀ ਜਾਣਦਾ ਹੋਏ। ਪਰ ਜਿਸ ਨੇ ਗੁਰੂ ਨਾਨਕ ਸਾਹਿਬ ਤੇ ਰੱਬ ਦੇ ਘਰ ਦੀ ਬਖਸ਼ਿਸ਼ ਲੈਣੀ ਹੋਵੇ, ਉਹ ਜਿਉਂ ਜਿਉਂ ਇਸ ਰਾਹ ਤੇ ਤੁਰੇਗਾ, ਤਿਉਂ ਤਿਉਂ ਉਸ ਦੇ ਅੰਦਰ ਇਹ ਭਾਵਨਾ ਬਣਦੀ ਤੁਰੀ ਜਾਏਗੀ ਵੀ ਮੈਨੂੰ ਕੋਈ ਨਾ ਜਾਣਦਾ ਹੋਵੇ, ਮੈਂ ਇੱਕ ਇਹੋ ਜਿਹਾ ਜੀਵਨ ਬਤੀਤ ਕਰਾਂ ਵੀ ਮੇਰਾ ਕਿਸੇ ਨੂੰ ਵੀ ਪਤਾ ਨਾ ਲੱਗੇ। ਜਿਵੇਂ ਭਾਈ ਵੀਰ ਸਿੰਘ ਸਾਹਿਬ ਜੀ ਦਾ ਬਚਨ ਹੈ ਨਾ, ਉਹਨਾਂ ਨੇ ਆਪਣੇ ਅੰਦਰ ਦੀ ਭਾਵਨਾ ਨੂੰ ਪ੍ਰਗਟ ਕੀਤਾ ਹੈ, ਕਿਉਂਕਿ ਪੜਦਾਦਾ ਦਾਦੇ ਤੋਂ ਲੈ ਕੇ ਸਤਿਗੁਰੂ ਜੀ ਦੇ ਘਰ ਦੀ ਸੇਵ ਕਮਾ ਰਹੇ ਸਨ। ਨਾਨਕੇ ਪਰਿਵਾਰ 'ਤੇ ਵੀ ਸਤਿਗੁਰੂ ਜੀ ਦੀ ਸਿੱਖੀ ਕਮਾਉਣ ਦੀ ਬਹੁਤ ਵਧੇਰੇ ਚਾਹ ਅਤੇ ਉਮਾ ਸੀ, ਅਤੇ ਉਹਨਾਂ ਸਭਨਾਂ ਵਿੱਚੋਂ ਜੋ ਅੰਦਰੋਂ ਸਤਿਗੁਰੂ ਲਈ ਪਿਆਰ ਜਾਗਿਆ ਉਹ ਸੀ ਮੇਰੀ ਛਿਪੇ ਰਹਿਣ ਦੀ ਚਾਹ, ਛਿਪੇ ਟੁਰ ਜਾਣ ਦੀ ਪੂਰੀ ਹੁੰਦੀ ਨਾਹੀਂ ਮੈਂ ਤਰਲੇ ਲੈ ਰਿਹਾ, ਮੇਰੀ ਇਹ ਇੱਛਾ ਪੂਰੀ ਨਹੀਂ ਹੋ ਰਹੀ, ਮੈਂ ਤਰਲੇ ਲੈ ਰਿਹਾ, ਮੈਂ ਆਪਣੇ ਆਪ ਨੂੰ ਛਿਪਾਉਣਾ ਚਾਹੁੰਦਾ ਹਾਂ। ਇਹੀ ਕਾਰਨ ਜੋ ਕਲਗੀਧਰ ਪਿਤਾ ਜੀ ਨੇ ਅੱਜ ਬਚਨ ਕਿਹਾ ਹੈ, ਵੇਖਣ ਨੂੰ ਤਾਂ ਲੱਗ ਰਿਹਾ ਵੀ ਬਹੁਤ ਛੋਟਾ, ਵੀ ਸਤਿਗੁਰੂ ਨੇ ਇੰਨਾ ਹੀ ਬਚਨ ਕਿਹਾ ਹੈ ਸਿੱਖ ਸੇਵਕਾਂ ਦੀ ਸੇਵਾ ਚਾਹ ਨਾਲ ਕਰਿਆ ਜੇ। ਕਲਗੀਧਰ ਪਿਤਾ ਅਤੇ ਗੁਰੂ ਨਾਨਕ ਪਿਤਾ ਦੀ ਨੇੜਤਾ ਨਸੀਬ ਹੋਏਗੀ। ਪਰ ਆਓ ਜਰਾ ਸਭ ਤੋਂ ਪਹਿਲਾਂ ਇਹ ਵੇਖਣ ਦਾ ਯਤਨ ਕਰੀਏ ਭਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਸੇਵਕ ਸਿੱਖ ਦੀ ਪਰਿਭਾਸ਼ਾ ਕੀ ਦਿੰਦੇ ਹਨ। ਗਰੀਬ ਨਿਵਾਜ ਪਿਤਾ ਦਾ ਬਚਨ ਹੈ, ਧਨ ਧਨ ਸੋ ਗੁਰ ਸਿੱਖ ਕਹੀ ਹੈ, ਜੋ ਸਤਿਗੁਰ ਚਰਨੀ ਜਾਏ ਪਿਆ। ਸਤਿਗੁਰੂ ਦਾ ਸਿੱਖ ਉਹ ਹੈ ਜਿਹੜਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਡਿੱਗ ਪਿਆ ਹੈ। ਸਾਹਿਬ ਕਹਿੰਦੇ ਉਹ ਧੰਤਾ ਯੋਗ ਹੈ, ਉਹਨੂੰ ਧੰਨ ਧੰਨ ਆਖੋ ਜਿਹੜਾ ਸਤਿਗੁਰੂ ਦੇ ਚਰਨਾਂ 'ਚ ਆ ਗਿਆ। ਦੂਸਰਾ ਬਚਨ ਕਹਿਣ ਲੱਗੇ, ਧੰਨ ਧੰਨ ਸੋ ਗੁਰ ਸਿੱਖ ਕਹੀ ਹੈ, ਜਿਨ ਕਰ ਨਾਮਾ ਮੁਖ ਰਾਮ ਕਹਿਆ। ਉਸ ਗੁਰਸਿੱਖ ਨੂੰ ਸਤਿਗੁਰੂ ਧੰਨ ਧੰਨ ਕਹਿ ਰਹੇ ਜੇ, ਜਿਹਨੇ ਪਹਿਲਾਂ ਗੁਰੂ ਚਰਨਾਂ ਵਿੱਚ ਸੀਸ ਨਵਾਇਆ, ਹਮੇਸ਼ਾ ਲਈ ਸੀਸ ਉਹਦਾ ਨਿਵਿਆਈ, ਅਤੇ ਦੂਸਰਾ ਉਸ ਗੁਰੂ ਕਾ ਸਿੱਖ ਦਾ ਗੁਣੇ, ਉਹ ਆਪਣੇ ਮੁਖ ਤੋਂ ਪਰਮੇਸ਼ੁਰ ਦਾ ਨਾਮ ਜਪਦਾ ਰਹਿੰਦਾ ਹੈ। ਜੇ ਨਾਮ ਨਹੀਂ ਜਪਦਾ ਅਤੇ ਕੇਵਲ ਨਮਸਕਾਰ ਕਰਦਾ ਏ, ਅਤੇ ਪਿਆਰਿਓ ਸਤਿਗੁਰੂ ਨੇ ਧੰਨ ਧੰਨ ਕਹਿ ਦਿੱਤਾ ਏ, ਪਰ ਇਹ ਰਸਤੇ ਵਿੱਚ ਰੁਕ ਜਾਵਾਂਗੇ ਜੇ ਨਾਮ ਨਹੀਂ ਜਪਾਂਗੇ। ਤੀਸਰਾ ਬਚਨ ਸਤਿਗੁਰੂ ਕਹਿਣ ਲੱਗੇ, ਕੇਵਲ ਨਾਮ ਜਪਣਾ ਹੀ ਨਹੀਂ, ਨਾਮ ਜਪ ਕੇ ਉਸ ਵਿੱਚੋਂ ਗੁਰੂ ਕੇ ਸਿੱਖ ਨੂੰ ਆਨੰਦ ਵੀ ਆਉਣਾ ਚਾਹੀਦਾ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਸ ਹਰ ਨਾਮ ਸੁਣਿਆ ਮਨ ਆਨੰਦ ਪਿਆ। ਨਾਮ ਜਪਿਆ ਅਤੇ ਨਾਮ ਅੰਦਰੋਂ ਰੱਬ ਦਾ ਸੁਣਿਆ, ਜਿਉਂ ਜਿਉਂ ਇਹ ਨਾਮ ਅੰਦਰੋਂ ਸੁਣਦਾ, ਇਸ ਦੇ ਮਨ ਨੂੰ ਆਨੰਦ ਅਤੇ ਖੇੜਾ ਪ੍ਰਾਪਤ ਹੁੰਦਾ ਹੈ। ਚੌਥਾ ਬਚਨ ਹੋਰ ਕਿਹਾ ਨਹੀਂ, ਕਹਿਣ ਲੱਗੇ, ਮਨ ਨੂੰ ਆਨੰਦ ਜਦੋਂ ਨਾਮ ਵਿੱਚੋਂ ਆਏਗਾ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਸ ਸਤਿਗੁਰ ਸੇਵਾ ਕਰ ਕਰ ਨਾਮ ਲਿਆ। ਫਰਕ ਜੇ ਵੇਖੋ, ਪਹਿਲਾਂ ਦੂਸਰੀ ਪੰਕਤੀ 'ਚ ਕਿਹਾ ਸੀ ਵੀ ਉਹ ਗੁਰੂ ਕਾ ਸਿੱਖ ਧੰਤਾ ਜੋਗ ਏ ਜਿਹੜਾ ਮੂੰਹ ਤੋਂ ਨਾਮ ਜਪਦਾ ਏ, ਦੂਸਰਾ ਕਹਿ ਦਿੱਤਾ ਨਾਮ ਜਪ ਕੇ ਆਨੰਦ ਮਾਣਦਾ ਹੈ। ਹੁਣ ਤੀਸਰਾ ਬਚਨ ਇਹ ਹੈ, ਉਸ ਨੇ ਗੁਰੂ ਕੀ ਸੇਵਾ ਕਰ ਕਰਕੇ ਕਰ ਨਾਮ ਲਿਆ। ਲਿਆ ਦਾ ਅਰਥ ਕੀ ਹੈ? ਜਿਹਨੂੰ ਨਾਮ ਪ੍ਰਾਪਤ ਹੋ ਗਿਆ ਹੈ। ਪ੍ਰਾਪਤ ਹੋਣ ਦਾ ਅਤੇ ਨਾਮ ਲੈਣ ਦਾ ਫਰਕ ਜੇ, ਜਪਣ ਦਾ ਮਤਲਬ ਹੈ ਕੇਵਲ ਜ਼ੁਬਾਨ ਜਪ ਰਹੀ ਏ, ਅੰਦਰ ਦ੍ਰਿੜ ਨਹੀਂ ਹੋਇਆ। ਲਿਆ ਪ੍ਰਾਪਤ ਹੋਣ ਤੋਂ ਭਾਵ ਇਹ ਜਦੋਂ ਵਾਹਿਗੁਰੂ ਦਾ ਨਾਮ ਅੰਦਰ ਵੱਸ ਜਾਵੇ। ਅਤੇ ਸਾਹਿਬ ਕਹਿੰਦੇ ਨੇ, ਤਿਸ ਗੁਰਸਿੱਖ ਕੋ ਖੋ ਸਦਾ ਨਮਸਕਾਰੀ। ਇਹੋ ਜਿਹੇ ਗੁਰੂ ਕਿਆ ਸਿੱਖਾਂ ਨੂੰ ਸਦਾ ਨਮਸਕਾਰ ਕਰੋ, ਪ੍ਰਣਾਮ ਕਰੋ। ਜੋ ਗੁਰਸਿੱਖ ਗੁਰ ਕੈ ਭਾਣੇ ਚੱਲਿਆ, ਜੋ ਗੁਰੂ ਦੇ ਭਾਣੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰ ਰਿਹਾ, ਇਹ ਹੁਣ ਸਤਿਗੁਰੂ ਪਿਤਾ ਜੀ ਦੇ ਬਚਨ ਨੇ। ਹਰ ਸਿੱਖ ਜਦੋਂ ਇਹੋ ਜਿਹਾ ਜੀਵਨ ਬਣਾ ਕੇ ਤੁਰਦਾ ਹੈ, ਅਤੇ ਕਲਗੀਧਰ ਪਿਤਾ ਜੀ ਨੇ ਜਿੱਥੇ ਇਹ ਹੁਕਮ ਕੀਤਾ, ਇੱਕ ਅਕਾਲ ਦੀ ਪੂਜਾ ਕਰਨੀ ਹੈ, ਇਹ ਵੀ ਹੁਕਮ ਹੈ ਭਈ ਪਰਚਾ ਸ਼ਬਦ ਦਾ ਰੱਖਣਾ ਹੈ, ਅਤੇ ਉੱਥੇ ਤੀਸਰਾ ਬਚਨ ਨੇ ਦੀਦਾਰ ਖਾਲਸੇ ਦਾ ਕਰਨਾ ਹੈ। ਜੇ ਪਹਿਲੇ ਜਾਮਿਆਂ ਵਿੱਚ ਵੇਖੋ ਤਾਂ ਸਤਿਗੁਰੂ ਇਹ ਫੁਰਮਾ ਰਹੇ ਹਨ, ਰੱਬ ਦੀ ਸਿਮਰਨ, ਗੁਰੂ ਦੀ ਸੇਵਾ ਅਤੇ ਗੁਰੂ ਕਿਹਾ ਸਿੱਖਾਂ ਦੀ ਸੇਵਾ ਜ਼ਰੂਰ ਕਰਿਆ ਜੇ। ਕਈ ਵਾਰ ਇਹ ਮਨ ਸੋਚਦਾ, ਜਦੋਂ ਰੱਬ ਅਤੇ ਗੁਰੂ ਦੀ ਸੇਵਾ ਚਾਅ ਨਾਲ ਹੋ ਗਈ, ਤਾਂ ਫਿਰ ਭਲਾ ਗੁਰੂ ਕਿਹਾ ਸਿੱਖਾਂ ਸੇਵਕਾਂ ਦੀ ਚਾਅ ਨਾਲ ਸੇਵਾ ਕਰਨ ਨਾਲ ਕੀ ਮਿਲੇਗਾ? ਇਹਦੇ ਨਾਲ ਭਲਾ ਸਾਡੇ ਅੰਦਰੋਂ ਰੱਬ ਦੀ ਨੇੜਤਾ ਦਾ ਕੀ ਸੰਬੰਧ, ਸਿੱਖੀ ਨੂੰ ਕਮਾਉਣ ਦਾ ਕੀ ਸੰਬੰਧ ਹੋਇਆ, ਆਤਮਕ ਬੁਲੰਦੀਆਂ ਨੂੰ ਛੋਹਣ ਦਾ ਇਹਦੇ ਨਾਲ ਕੀ ਤਲੋਕਾਤ ਹੋਇਆ? ਹਜ਼ੂਰ ਕਹਿਣ ਲੱਗੇ, ਯਾਦ ਰੱਖੋ, ਜਿੰਨੀ ਮਤ ਉੱਚੀ ਹੋਏ ਅਤੇ ਮਨ ਨੀਵਾਂ ਹੋਏਗਾ, ਉਹਨਾਂ ਸਤਿਗੁਰੂ ਪਿਤਾ ਜੀ ਦੀ ਨੇੜਤਾ ਹੋਏਗੀ। ਕਈ ਵਾਰ ਐਸਾ ਹੁੰਦਾ, ਲੋਕ ਰੱਬ ਦਾ ਨਾਮ ਵੀ ਬਹੁਤ ਜਪਦੇ ਹਨ, ਆਪਣੇ ਮੁਰਸ਼ਦ ਨੂੰ ਵੀ ਬੜੀ ਰੀਝ ਨਾਲ ਪਿਆਰ ਕਰਨਗੇ, ਸੇਵਾ ਕਰਨਗੇ, ਪਰ ਉਸ ਦੇ ਬਣਾਏ, ਉਸ ਦੇ ਮੁਰੀਦ ਜਾਂ ਰੱਬ ਦੇ ਇਹ ਪੈਦਾ ਕੀਤੇ ਜੀਵ, ਉਹਨਾਂ ਪ੍ਰਤੀ ਉਹਨਾਂ ਦੇ ਅੰਦਰ ਕੋਈ ਨਿਮਰਤਾ ਨਹੀਂ ਖੋਇਆ ਕਰਦੀ। ਵਲੀ ਕੰਧਾਰੀ ਕੋਲ ਤਪ ਬਹੁਤ ਏ, ਪਰ ਕੀ ਹੈ, ਤਪ ਕਰ ਕਰਕੇ ਉੱਚੀ ਪਹਾੜੀ 'ਤੇ ਨਹੀਂ ਕੇਵਲ ਬੈਠਾ, ਅੰਦਰੋਂ ਵੀ ਹੰਕਾਰ ਦੀ ਬੜੀ ਉੱਚੀ ਪਹਾੜੀ ਹੈ। ਕੋਲ ਇੱਕ ਨਿਗੂਣਾ ਰੱਬ ਦਾ ਦਿੱਤਾ ਪਾਣੀ ਹੈ, ਅਤੇ ਪਾਣੀ ਜਦੋਂ ਕੋਈ ਮੰਗਦਾ ਜੇ, ਬਸ ਉਸ ਪਾਣੀ ਨੂੰ ਦੇਣ ਤੋਂ ਪਹਿਲਾਂ ਆਪਣੀ ਈਨ ਮਨਵਾਉਂਦਾ ਏ। ਉਹਦੀ ਕੋਸ਼ਿਸ਼ ਪਹਿਲਾਂ ਉਹ ਲੋਕ ਮੇਰੀ ਸਿਫਤ ਸਲਾਹ ਕਰਨ, ਮੈਨੂੰ ਆਪਣਾ ਵੱਡਾ ਕਹਿਣ, ਆਪਣੇ ਮੈਂ ਹੁਕਮ ਚਲਾ ਕੇ ਉਹਨਾਂ 'ਤੇ ਫਿਰ ਉਹਨਾਂ ਨੂੰ ਪਾਣੀ ਦੇਵਾਂ। ਇਹਦਾ ਮਤਲਬ ਅੰਦਰੋਂ ਉਸਨੇ ਤਪੱਸਿਆ ਕਰਕੇ ਹੰਕਾਰ ਕੱਲ ਕੇਵਲ ਇਕੱਠਾ ਕੀਤਾ ਏ। ਸਤਸੰਗਿਓ, ਉਹ ਬਾਹਰੋਂ ਜਪ ਤਪ ਹੈ, ਪਰ ਉਸ ਦੇ ਅੰਦਰ ਮਨੁੱਖਤਾ ਲਈ ਕੋਈ ਦਰਦ ਨਹੀਂ ਹੈ। ਸਤਸੰਗਿਓ, ਮੇਰੇ ਸਤਿਗੁਰੂ ਜੀ ਆਖਣ ਲੱਗੇ, ਜਿੰਨਾ ਚਾਅ ਨਾਮ ਜਪਣ ਲਈ ਰੱਖਣਾ ਜੇ, ਜਿੰਨਾ ਚਾਅ ਤੁਸੀਂ ਸਤਿਗੁਰੂ ਜੀ ਦੇ ਚਰਨਾਂ ਪ੍ਰਤੀ ਰੱਖਣਾ ਏ, ਉਨਾ ਹੀ ਚਾਹ ਆ ਸਤਿਗੁਰੂ ਕੀ ਸੇਵਕ ਸਿੱਖ ਗੁਰੂ ਕੀ ਸੰਗਤ ਦੀ ਸੇਵਾ ਲਈ ਰੱਖਿਆ ਜੇ ਮਾਣ ਮਿਟੇਗਾ ਅਹੰਕਾਰ ਦਾ ਪਰਦਾ ਟੁੱਟੇਗਾ ਸਤਸੰਗਿਓ ਹੋਮੇ ਦੀ ਦੀਵਾਰ ਚੱਕਣਾ ਚੂਰ ਹੋਏਗੀ ਜਦੋਂ ਹੀ ਹੋਮੇ ਦੀ ਦੀਵਾਰ ਟੁੱਟੀ ਅਤੇ ਸੰਬੰਧ ਜੁੜਨਾ ਸ਼ਾਇਦ ਇਹੀ ਕਾਰਨ ਇੱਕ ਬਚਨ ਮੈਂ ਹੋਰ ਭਾਈ ਗੁਰਦਾਸ ਸਾਹਿਬ ਜੀ ਦਾ ਕਹਿ ਕੇ ਇਤਿਹਾਸ ਵਿੱਚੋਂ ਕੁਝ ਪ੍ਰਮਾਣ ਵੇਖ ਕੇ ਆਪ ਜੀ ਨਾਲ ਸਾਂਝਾ ਕਰਾਂ ਵੀ ਸਤਿਗੁਰੂ ਜੀ ਨੇ ਜੋ ਬਚਨ ਕਿਹਾ ਇਹਦਾ ਮਹੱਤਵ ਕੀ ਹੈ। ਭਾਈ ਗੁਰਦਾਸ ਸਾਹਿਬ ਜੀ 'ਤੇ ਤਾਂ ਕਿਸੇ ਨੂੰ ਸ਼ੱਕ ਨਹੀਂ, ਸ਼ੱਕ ਤਾਂ ਵੈਸੇ ਸਿੱਖ ਨੂੰ ਕਰਨਾ ਹੀ ਨਹੀਂ ਬਣਦਾ। ਹੁਕਮ ਕਹੇ ਸ਼ਰਧਾ ਬਣਾਓ ਪਰ ਸ਼ੱਕ ਨਾ ਕਰੋ। ਫਕੀਰ ਦਾ ਜਾਂ ਸਿੱਖ ਦਾ ਅਤੇ ਦੁਨੀਆ ਦਾ ਇਹ ਅੰਤਰ ਏ, ਦੁਨੀਆ ਹਮੇਸ਼ਾ ਦੂਸਰੇ ਨੂੰ ਜੱਜ ਕਰਦੀ ਪਈ ਉਹ ਕੀ ਕਰ ਰਿਹਾ ਹੈ, ਫਕੀਰ ਅਤੇ ਸਿੱਖ ਹਮੇਸ਼ਾ ਆਪਣੇ ਆਪ ਨੂੰ ਜੱਜ ਕਰਦਾ ਮੇਰਾ ਅੰਦਰ ਕੀ ਕਹਿ ਰਿਹਾ ਹੈ। ਮੈਂ ਕਿੱਥੇ ਖਲੋਤਾ ਵਾਂ, ਦੁਨੀਆ ਸੋਚਦੀ ਦੂਸਰੇ ਕਿੱਥੇ ਖਲੋਤੇ ਖਾਨ, ਅਤੇ ਸਿੱਖ ਨੂੰ ਹੁਕਮ ਏ ਤੂੰ ਵੇਖਣਾ ਤੂੰ ਆਪ ਕਿੱਥੇ ਅੰਦਰੋਂ ਭਰੋਸੇ 'ਚ ਖਲੋਤਾ ਹੈ। ਅੰਤਰ ਆਤਮੇ ਨਿਗਾਹ ਮਾਰ, ਬਾਬਾ ਫਰੀਦ ਸਾਹਿਬ ਨੇ ਚੇਤਾਵਨੀ ਦਿੱਤੀ ਏ ਨਾ, ਉਹ ਕਹਿਣ ਲੱਗੇ ਸਿਆਣੇ ਉਹ ਲੋਕ ਨਹੀਂ ਜੋ ਸਦਾ ਇਹ ਵੇਖਦੇ ਨੇ ਦੂਜੇ ਕੀ ਕਰ ਰਹੇ ਹਨ, ਸਿਆਣਾ ਮਨੁੱਖ ਉਹ ਏ ਜਿਹੜਾ ਇਹ ਰੋਜ਼ ਵੇਖ ਰਿਹਾ ਮੇਰਾ ਮਨ ਕੀ ਕਰ ਰਿਹਾ ਹੈ, ਮੇਰਾ ਗਿਆਨ ਕੀ ਕਹਿ ਰਿਹਾ ਹੈ, ਮੇਰਾ ਅੰਦਰ ਕਿਤਨਾ ਕੁ ਨਿਮਰਤਾ ਅਤੇ ਗੁਰੂ ਦੇ ਪਿਆਰ 'ਚ ਭੇਜਿਆ ਹੈ। ਸਾਹਿਬ ਦੇ ਬਚਨ ਨੇ ਨਾ, ਹਜ਼ੂਰ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ, ਜੇ ਤੂੰ ਸਿਆਣਾ ਬਣਨਾ ਏ ਨਾ ਤੇ ਕਾਲੇ ਲਿਖ ਨਾ ਲੇਖ, ਆਪਣੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਆਪਣੇ ਅੰਦਰ ਝਾਤ ਮਾਰੀਏ ਵੀ ਮੇਰੇ ਅੰਦਰ ਕਿਤਨੇ ਕੁ ਗੁਣ ਵੱਧ ਗਏ ਜਿਹੜਾ ਦੂਸਰੇ 'ਚ ਔਗਣ ਵੇਖ ਰਿਹਾ ਉਹ ਮੇਰੇ ਵਿੱਚ ਤਾਂ ਨਹੀਂ, ਜਿਹੜਾ ਦੂਸਰੇ ਦੇ ਅੰਦਰ ਗੁਣ ਪ੍ਰਵੇਸ਼ ਕੀਤਾ ਮੇਰੇ 'ਚ ਹੈ ਕਿ ਨਹੀਂ। ਹੁਣ ਭਾਈ ਗੁਰਦਾਸ ਸਾਹਿਬ ਕਹਿੰਦੇ ਹਿੰਦੁਸਤਾਨ ਵਿੱਚ ਇਹ ਬੜੀ ਪਰੰਪਰਾ ਬਣੀ ਤੁਰੀ ਆ ਰਹੀ ਬੜੀ ਪੁਰਾਣੀ, ਪਰ ਕੁਝ ਤੀਰਥਾਂ 'ਤੇ ਇਸ਼ਨਾਨ ਕਰੋ ਅਤੇ ਉਹਦੇ ਨਾਲ ਤੁਹਾਡੇ ਪਾਪ ਮਿੱਟਦੇ ਹਨ ਅਤੇ ਰੱਬ ਅਤੇ ਦੇਵਤੇ ਪ੍ਰਸੰਨ ਹੁੰਦੇ ਨੇ। ਭਾਈ ਸਾਹਿਬ ਕਹਿੰਦੇ ਗੁਰੂ ਕਿਉਂ ਸਿੱਖੋ ਤੁਹਾਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਤੁਹਾਨੂੰ ਦਰ ਦਰ 'ਤੇ ਤੀਰਥਾਂ 'ਤੇ ਜਾ ਕੇ ਯਾਤਰਾ ਕਰਕੇ ਆਪਣੇ ਪਾਪ ਧਵਾਉਣ ਦੀ ਲੋੜ ਨਹੀਂ ਹੈ, ਤੁਹਾਡੇ ਲਈ ਸਤਿਗੁਰੂ ਨੇ ਬੜਾ ਸੌਖਾ ਰਸਤਾ ਬਣਾਇਆ ਜੀ। ਗੁਰੂ ਸਾਹਿਬ ਜੀ ਦੇ ਘਰ ਅੰਦਰ ਇੱਕ ਵੀ ਉਹ ਬਚਨ ਨਹੀਂ ਹੈ ਜਿਹਦੇ ਵਾਸਤੇ ਪੈਸੇ ਦੀ ਲੋੜ ਪਵੇ ਅਤੇ ਬੰਦਾ ਇਹ ਸਾ ਕਵੇ ਵੀ ਮੇਰੇ ਕੋਲ ਪੈਸਾ ਨਹੀਂ ਮੈਂ ਤਾਂ ਨਹੀਂ ਸਿੱਖੀ ਕਮਾ ਸਕਿਆ, ਜਾਂ ਬੰਦਾ ਇਹ ਕਵੇ ਮੈਂ ਕਿਸੇ ਦੇਸ਼ ਇਹੋ ਜਿਹੇ ਵਿੱਚ ਰਹਿ ਰਿਹਾ ਜਿੱਥੇ ਮੈਂ ਰਹਿ ਕੇ ਗੁਰੂ ਸਾਹਿਬ ਜੀ ਨੂੰ ਪਿਆਰ ਨਹੀਂ ਕਰ ਸਕਦਾ। ਚਾਰਾਂ ਕੁੰਟਾਂ ਦੇ ਅੰਦਰ ਜਿੱਥੇ ਕੋਈ ਮਰਜ਼ੀ ਜਾਏ ਇਹਨਾਂ 52 ਵਿੱਚੋਂ ਇੱਕ ਵੀ ਤੁਹਾਨੂੰ ਉਹ ਬਚਨ ਨਹੀਂ ਮਿਲੇਗਾ ਜਿਹੜਾ ਕਮਾਉਣ ਵਾਸਤੇ ਤੁਹਾਡੇ ਰਸਤੇ ਵਿੱਚ ਦੇਸ਼ ਕਾਲ ਪੈਸਾ ਚੌਧਰ ਕੋਈ ਰੁਕਾਵਟ ਬਣਦੀ ਹੋਵੇ ਨਹੀਂ। ਹਜ਼ੂਰ ਦੇ ਪਿਆਰੇ ਨੇ ਕਿਰਪਾ ਕੀਤੀ, ਭਾਈ ਸਾਹਿਬ ਕਹਿਣ ਲੱਗੇ ਪੰਚ ਬਾਰ ਗੰਗ ਜਾਏ, ਬਾਰ ਪੰਚ ਪਰਾਗ ਨਾਏ, ਤੈਸਾ ਪੁੰਨ ਇੱਕ ਗੁਰਸਿੱਖ ਕੋ ਨਵਾਏ ਕਾ। ਪੰਜ ਵਾਰ ਕੋਈ ਗੰਗਾ ਦੀ ਜਾ ਕੇ ਯਾਤਰਾ ਕਰਕੇ ਇਸ਼ਨਾਨ ਕਰੇ, ਪੰਜ ਵਾਰ ਕੋਈ ਪ੍ਰਯਾਗਰਾਜ ਤੀਰਥ 'ਤੇ ਇਸ਼ਨਾਨ ਕਰੇ, ਜਿੰਨਾ ਮਹੱਤਮ ਫਲ ਉਹਨੂੰ ਮਿਲਣਾ ਹੈ ਉਹਨਾਂ ਇੱਕ ਗੁਰੂ ਕੇ ਸਿੱਖ ਦਾ ਇਸ਼ਨਾਨ ਕਰਾ ਦਿਓ ਚਾਹ ਨਾਲ, ਗੁਰੂ ਨਾਨਕ ਦੇ ਘਰੋਂ ਉਹਦੇ ਨਾਲੋਂ ਕਈ ਗੁਣਾ ਵੱਧ ਫਲ ਤੁਹਾਡੀ ਝੋਲੀ ਪਏਗਾ। ਕਿੰਨਾ ਸੌਖਾ ਹੋ ਗਿਆ। ਦੂਸਰਾ ਬਚਨ ਕਹਿੰਦੇ ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰਖੇਤ। ਕੁਰਖੇਤਰ ਦਾ ਇਸ਼ਨਾਨ ਬਹੁਤ ਪਵਿੱਤਰ ਮੰਨਿਆ ਗਿਆ ਸੀ। ਭਾਈ ਸਾਹਿਬ ਕਹਿੰਦੇ ਨੇ ਕਿਸੇ ਗੁਰੂ ਕੇ ਸਿੱਖ ਨੂੰ ਪਿਆਰ ਨਾਲ ਜਲ ਛਕਾ ਦਿਓ, ਕੁਰਖੇਤਰ ਦੇ ਇਸ਼ਨਾਨ ਦਾ ਫਲ ਮਿਲ ਜਾਏਗਾ। ਫਿਰ ਅੱਗੇ ਚੌਥਾ ਬਚਨ ਇਹ ਕਹਿ ਦਿੱਤਾ ਨੇ ਅਸਮੇਧ ਫਲ ਸਿੱਖ ਕੋ ਜਿਵਾਇਕਾ, ਅਸਮੇਧ ਜਗ ਫਲ ਸਿੱਖ ਕੋ ਜਿਵਾਇਕਾ। ਅਸਮੇਧ ਜਗ ਜਿਹੜਾ ਏ ਉਹਦੇ 'ਚ ਪਿਆਰਿਓ ਲੱਖਾਂ ਰੁਪਏ ਖਰਚਾ ਉਦੋਂ ਆਉਂਦਾ ਸੀ। ਅਤੇ ਭਾਈ ਸਾਹਿਬ ਕਹਿੰਦੇ ਦੂਸਰੇ ਪਾਸੇ ਇੱਕ ਗੁਰੂ ਕੇ ਸਿੱਖ ਨੂੰ ਪ੍ਰਸ਼ਾਦ ਛਕਾ ਦਿਓ, ਉਹਨਾਂ ਫਲ ਮਿਲ ਜਾਏਗਾ ਜਿੰਨਾ ਕਿਸੇ ਨੂੰ ਲੱਖਾਂ ਰੁਪਏ ਖਰਚ ਕੇ ਇੱਕ ਜਗ ਕਰਨ ਦਾ ਫਲ ਮਿਲਦਾ। ਕਿੰਨਾ ਸੌਖਾ ਏ, ਇੱਕ ਪਾਸੇ ਲੱਖਾਂ ਰੁਪਏ ਖਰਚ ਕਰਕੇ ਉੱਥੇ ਪਹੁੰਚਣਾ, ਦੂਸਰਾ ਰਸਤਾ ਏ ਰੁੱਖਾ ਮਿੱਸਾ ਜੋ ਗੁਰੂ ਨੇ ਦਿੱਤਾ ਏ ਉਹਦੇ ਚੋਂ ਕਿਸੇ ਗੁਰੂ ਕੇ ਪਿਆਰ ਇਹਨੂੰ ਪ੍ਰਸ਼ਾਦ ਛਕਾ ਦੇਣਾ ਉਤਨਾ ਵੱਡਾ ਫਲ। ਇਹ ਕਹਾਵਤਾਂ ਨਹੀਂ ਖਨ ਪਿਆਰਿਓ, ਇਹ ਅਮਲੀ ਤੌਰ 'ਤੇ ਕਦੇ ਗੁਰੂ ਕੇ ਬਚਨ ਨੂੰ ਜਿਨ੍ਹਾਂ ਨੇ ਕਮਾਇਆ ਉਹਨਾਂ ਨੂੰ ਪਤਾ ਹੈ ਵੀ ਇਹਦੇ ਵਿੱਚੋਂ ਕਿੰਨੀਆਂ ਕੁ ਅੰਦਰੋਂ ਨਾਮ ਦੀਆਂ ਤਰੰਗਾਂ ਪੈਦਾ ਹੋ ਕੇ ਸਤਿਗੁਰੂ ਦੇ ਨੇੜੇ ਕਰਦੀਆਂ ਨੇ। ਫਿਰ ਅਗਲਾ ਬਚਨ ਹੋਰ ਕਿਹਾ ਨੇ, ਕਹਿੰਦੇ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀ ਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਸੱਤ ਦਾਰ ਚੇ ਤੇ ਸੌ ਪਿਆਰਿਓ, ਕਹਿਣ ਲੱਗੇ ਸੌ ਮੰਦਰ ਸੋਨੇ ਦਾ ਬਣਾ ਕੇ ਉਹ ਦਾਨ ਕਰਨਾ ਅਤੇ ਦੂਸਰੇ ਪਾਸੇ ਉਹਦੇ ਮੁਕਾਬਲੇ ਅੰਦਰ ਗੁਰੂ ਕੇ ਸਿੱਖ ਨੂੰ ਇੱਕ ਗੁਰੂ ਕਾ ਸ਼ਬਦ ਸਿਖਾ ਦੇਣਾ ਪਿਆਰਿਓ, ਸੌ ਸੋਨੇ ਦੇ ਮੰਦਰ ਦਾਨ ਕਰਨ ਤੋਂ ਵੱਧ ਉਹਦਾ ਫਲ ਮਿਲੇਗਾ। ਕਿਸੇ ਨੂੰ ਗੁਰੂ ਕੇ ਸ਼ਬਦ ਦੇ ਨਾਲ ਜੋੜ ਦੇਣਾ, ਜਿਨ੍ਹਾਂ ਦੇ ਅੰਦਰ ਤਾਂ ਸਿੱਖੀ ਅਤੇ ਗੁਰੂ ਲਈ ਪਿਆਰ ਏ ਉਹ ਤਾਂ ਪਿਆਰਿਓ ਇਹਨਾਂ ਬਚਨਾਂ ਨੂੰ ਪ੍ਰਵਾਨ ਕਰਦੇ ਨੇ, ਪਰ ਜਿਨ੍ਹਾਂ ਕੋਲ ਗਿਆਨ ਦੀ ਘਾਟ ਏ, ਜਿਹੜੇ ਸੰਗਤ ਵਿੱਚ ਨਹੀਂ ਆਉਂਦੇ, ਜਿਹੜੇ ਸਤਿਗੁਰੂ ਜੀ ਦੇ ਦਰ ਦੇ ਨਾਲ ਪਿਆਰ ਨਹੀਂ ਕਰ ਸਕੇ, ਉਹ ਭਾਵੇਂ ਸਿੱਖਾਂ ਦੇ ਘਰ ਕਿਉਂ ਨਹੀਂ ਜੰਮੇ, ਉਹਨਾਂ ਨੂੰ ਪਿਆਰਿਓ ਇਹਨਾਂ ਗੱਲਾਂ ਦੀ ਸਾਰ ਨਿਖੀ ਹੈ। ਉਹ ਬੜੀ ਛੇਤੀ ਜੇ ਕਿਧਰੇ ਦੋ ਚਾਰ ਹੀ ਮੌਕੇ ਹੁੰਦੇ ਨੇ ਗੁਰੂ ਕੋਲ ਬਹਿਣ ਦੇ, ਜਨਮ ਦਿਨ ਬੱਚੇ ਦਾ ਹੋਵੇ, ਆਨੰਦ ਕਾਰਜ ਹੋਵੇ ਜਾਂ ਮੌਤ ਹੋਵੇ, ਅਤੇ ਉਦੋਂ ਵੀ ਆਮ ਜਿਹੜਾ ਸਾਕਤ ਮਨੁੱਖ ਕਹੇਗਾ ਤੁਸੀਂ ਅੰਦਰ ਜਾਓ, ਮੈਂ ਤਾਂ ਬਾਹਰ ਹੀ ਖਲੋਤਾ ਠੀਕ ਹਾਂ। ਵਿਆਹਾਂ 'ਤੇ ਤਾਂ ਇੰਡੀਆ ਅੰਦਰ ਮੇਰੇ ਖਿਆਲ ਪਾਬੰਦੀ ਜੀ ਆਪੇ ਹੀ ਪਰਿਵਾਰ ਨੇ ਲਾ ਲਈ ਹੈ ਭਈ ਕੋਈ ਜੀ ਗੁਰੂ ਕੀ ਹਜ਼ੂਰੀ ਅੰਦਰ ਆਨੰਦ ਕਾਰਜ 'ਤੇ ਨਾ ਪਹੁੰਚੇ। ਪੰਜ ਜਾਂ ਸੱਤ ਬੰਦੇ ਉਹ ਆਉਣ ਜਿਨ੍ਹਾਂ ਬਿਨਾਂ ਸਰਦਾ ਨਹੀਂ, ਸਰਨ ਤੋਂ ਭਾਵ ਜਿਨ੍ਹਾਂ ਨੇ ਕੋਈ ਰਸਮ ਅਦਾ ਕਰਨੀ ਹੈ। ਗੁਰੂ ਸ਼ਬਦ ਤੋਂ ਦੂਰ ਕਰਨ ਵਾਸਤੇ ਤਾਂ ਅਗਿਆਨੀ ਯਤਨ ਕਰ ਰਹੇ ਨੇ, ਪਰ ਭਾਈ ਸਾਹਿਬ ਕਹਿੰਦੇ ਸ਼ਬਦ ਦੇ ਨੇੜੇ ਕਰਨ ਦਾ ਕੋਈ ਯਤਨ ਕਰੇ, ਕੋਈ ਸ਼ਬਦ ਨਾਲ ਜੋੜ ਦੇਵੇ, ਸਿਖਾ ਦੇਵੇ ਇੱਕ ਸ਼ਬਦ, ਸੌ ਸੋਨੇ ਦਾ ਮੰਦਰ ਬਣਾਉਣ ਨਾਲੋਂ ਉਹ ਦਾਨ ਕਰਨ ਨਾਲੋਂ ਵੱਧ ਲਾਭ ਜੇ। ਫਿਰ ਹੋਰ ਦੇਖੋ, ਭਾਈ ਗੁਰਦਾਸ ਸਾਹਿਬ ਨੇ ਹੋਰ ਬੜੀ ਕਿਰਪਾ ਕੀਤੀ। ਲੋਕ ਅਕਸਰ ਕਰਦੇ ਭਈ ਹਰਿਦੁਆਰ ਚੱਲੀਏ, ਉੱਥੇ ਸਾਧੂ ਮਹਾਤਮਾ ਦੇ ਬਹੁਤ ਦਰਸ਼ਨ ਹੁੰਦੇ ਖਾਣ। ਕੋਈ ਕਹਿੰਦਾ ਕੁੰਭ ਦੇ ਮੇਲੇ 'ਤੇ ਚੱਲੀਏ, ਕੋਈ ਕਹਿੰਦਾ ਕਿਸੇ ਹੋਰ ਤੀਰਥ 'ਤੇ ਹਰਿਦੁਆਰ ਪਹੁੰਚੀਏ। ਭਾਈ ਸਾਹਿਬ ਕਹਿਣ ਲੱਗੇ ਗੁਰੂ ਕਿਉਂ ਸਿੱਖੋ, ਤੁਹਾਨੂੰ ਆਪਣੀ ਕਿਰਤ ਵਿਰਤ ਛੱਡ ਕੇ ਕਿਧਰੇ ਦੂਰ ਦੁਰਾਡੇ ਜਾਣ ਦੀ ਲੋੜ ਨਹੀਂ ਹੈ। ਤੁਸੀਂ ਇੰਝ ਕਰਿਆ ਜੀ, ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ। ਕੋਈ ਬੰਦਾ ਇਹੋ ਜੇ 20 ਵਾਰ ਕਿਸੇ ਸਾਧੂ ਦੇ ਦਰਸ਼ਨ ਦੀਦਾਰ ਕਰੇ ਅਤੇ ਉਹਦੇ ਬਦਲੇ ਗੁਰੂ ਕਾ ਸਿੱਖ ਜਿਹੜਾ ਏ ਉਹ ਕੇਵਲ ਕਿਸੇ ਸਿੱਖ ਨੂੰ ਮਿਲ ਕੇ ਉਸ ਦੀ ਮੁੱਠੀ ਚਾਪੀ ਕਰਕੇ ਉਹਨੂੰ ਆਰਾਮ ਦੇ ਦੇਵੇ, ਪਿਆਰਿਓ 20 ਵਾਰ ਉਹ ਸਾਧ ਦੇ ਦਰਸ਼ਨ ਵਿੱਚੋਂ ਉਹ ਕੁਝ ਨਹੀਂ ਮਿਲਣਾ ਜੋ ਇੱਕ ਸਿੱਖ ਦੀ ਸੇਵਾ ਵਿੱਚੋਂ ਮਿਲੇਗਾ। ਇਤਨਾ ਫਲ, ਇਤਨਾ ਗੁਰੂ ਕੀ ਸਿੱਖੀ ਕਮਾਣੀ ਭਾਈ ਸਾਹਿਬ ਕਹਿੰਦੇ ਸੌਖੀ ਹੈ ਅਤੇ ਝੋਲੀਆਂ ਭਰਦੀਆਂ ਨੇ, ਅਤੇ ਪਿਆਰਿਓ ਫਿਰ ਲਾਭ ਕੋਈ ਨਾ ਉਠਾਵੇ ਤਾਂ ਕਿਸੇ ਦੇ ਆਪਣੇ ਮਨ ਦੇ ਭਾਗ ਨੇ ਨਾ। ਜਾਣਦੇ ਹੋ ਜਦੋਂ ਹਜ਼ੂਰ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਚਰਨਾਂ ਵਿੱਚ ਜੋਦੜੇ ਕੀਤੇ ਗਏ, ਗੁਰੂ ਦਾਤਾ ਤੁਸਾਂ ਨੇ ਫੁਰਮਾਇਆ ਕਿਰਤ ਧਰਮ ਦੀ ਕਰਨੀ ਹੈ, ਤੁਹਾਡਾ ਹੁਕਮ ਹੈ ਭਈ ਵੰਡ ਕੇ ਛਕਣਾ ਹੈ, ਤੁਹਾਡਾ ਹੁਕਮ ਏ ਨਾਮ ਜਪਣਾ ਏ। ਦਾਤਾ ਤਿੰਨੇ ਤੁਹਾਡੀ ਕਿਰਪਾ ਨਾਲ ਬਚਨ ਪਾਲ ਰੱਖਾਂ, ਪਤਾ ਨਹੀਂ ਕਿਹੜਾ ਕਰਮ ਅੱਗੇ ਆ ਗਿਆ ਏ, ਜਿਸ ਵੀ ਕਾਰੋਬਾਰ ਨੂੰ ਹੱਥ ਪਾਉਂਦਾ ਵਾਂ ਉਹਦੇ ਵਿੱਚ ਹੀ ਫੇਲ ਹੋ ਜਾਈਦਾ, ਕਾਮਯਾਬ ਨਹੀਂ ਹੁੰਦਾ, ਮੈਂ ਦਿਨੋ ਦਿਨ ਅੰਤਾਂ ਦਾ ਗਰੀਬ ਹੁੰਦਾ ਜਾ ਰਿਹਾ ਵਾਂ, ਸਤਿਗੁਰੂ ਗਰੀਬੀ ਦਾ ਦੁੱਖ ਨਹੀਂ ਸਹਿ ਜਾਂਦਾ, ਕਿਰਪਾ ਕਰੋ ਇਹੋ ਜਿਹੀ ਮਿਹਰ ਕਰੋ ਮੇਰੇ 'ਤੇ, ਇਹ ਘਰ ਵਿੱਚੋਂ ਗਰੀਬੀ ਚਲੀ ਜਾਵੇ। ਜੋ ਕਿਰਤ ਕਰਦਾ ਉਹਦੇ 'ਚ ਬਰਕਤ ਪਵੇ, ਉਹ ਬਰਕਤ ਪੈ ਨਹੀਂ ਰਹੀ। ਤੁਹਾਡੇ ਤਿੰਨੇ ਬਚਨ ਕਮਾ ਵੀ ਰਿਹਾ ਵਾਂ ਅਤੇ ਤਾਂ ਵੀ ਨਹੀਂ ਅੰਦਰ ਘਰ ਅੰਦਰ ਕੋਈ ਤਬਦੀਲੀ ਆ ਰਹੀ। ਅਤੇ ਸਤਿਗੁਰੂ ਗੁਰੂ ਅਰਜਨ ਪਿਤਾ ਨੇ ਫੁਰਮਾਇਆ ਸੀ, ਪਿਆਰੇ ਸਤਿਗੁਰੂ ਕੀ ਸੰਗਤ ਨੂੰ ਘਰ ਬੁਲਾ ਕੇ ਸੇਵਾ ਕਰੋ। ਮੈਂ ਚ ਰੋਕ ਕੇ ਇੱਕ ਬੇਨਤੀ ਕਰਨ ਲੱਗਾ, ਕਲਗੀਧਰ ਪਿਤਾ ਮਹਾਰਾਜ ਜੀ ਨੂੰ ਪੁੱਛਿਆ ਸੀ, ਸਤਿਗੁਰੂ ਜੀ ਜਦੋਂ ਤੁਸੀਂ ਕਿਸੇ 'ਤੇ ਪ੍ਰਸੰਨ ਹੋਵੋ ਤਾਂ ਉਹਦੀ ਕੀ ਨਿਸ਼ਾਨੀ ਸਮਝਿਆ ਕਰੀਏ ਭਈ ਸਤਿਗੁਰੂ ਜੀ ਸਾਡੇ 'ਤੇ ਪ੍ਰਸੰਨ ਨੇ ਕਿ ਨਹੀਂ। ਕਿਉਂਕਿ ਦੁਨੀਆ ਤਾਂ ਉਦੋਂ ਰੱਬ ਨੂੰ ਪ੍ਰਸੰਨ ਮੰਨਦੀ ਹੈ ਜਦੋਂ ਚਾਰ ਕੌਡੀਆਂ ਘਰ ਆਈ ਜਾਣ, ਇਹ ਬੰਦ ਹੋ ਜਾਣ। ਲੋਕ ਕਹਿਣਗੇ ਵੀ ਰੱਬ ਨਾਰਾਜ਼ ਜਾਪਦਾ ਸਾਡੇ ਨਾਲ, ਪਰ ਸਿੱਖ ਨੂੰ ਸਤਿਗੁਰੂ ਜੀ ਨੇ ਵੱਖਰਾ ਹੀ ਨਾਪਣ ਤੋਲਣ ਦਾ ਅੰਦਾਜ਼ ਦਿੱਤਾ ਏ। ਕਹਿਣ ਲੱਗੇ ਕਲਗੀਧਰ ਪਿਤਾ ਜੀ, ਜਿਹਦੇ 'ਤੇ ਤੁਹਾਡੀ ਪ੍ਰਸੰਨਤਾ ਹੋਏ ਉਹਦੀ ਕੀ ਨਿਸ਼ਾਨੀ ਸਮਝੀਏ, ਕੀ ਲੱਛਣ ਹੋਏਗਾ? ਸਤਿਗੁਰੂ ਕਹਿਣ ਲੱਗੇ, ਪਿਆਰਿਓ, ਜਿਹਦੇ 'ਤੇ ਗੁਰੂ ਪ੍ਰਸੰਨ ਹੋਏ ਉਸ ਕੋਲ ਮੈਂ ਆਪਣਾ ਪਿਆਰਾ ਸਿੱਖ ਭੇਜ ਦੇਣਾ ਉਹਦੇ ਘਰ। ਕਿਸੇ ਗੁਰੂ ਕੇ ਸਿੱਖ ਦਾ ਮਿਲਣਾ, ਗੁਰੂ ਕੇ ਪਿਆਰੇ ਦਾ, ਇਹ ਸਮਝ ਲੈਣਾ ਕਲਗੀਆਂ ਵਾਲੇ ਪਿਤਾ ਦੀ ਪ੍ਰਸੰਨਤਾ ਦਾ ਚਿੰਨ੍ਹ ਹੈ। ਆਮ ਬੰਦਾ ਗੁਰੂ ਕੇ ਸਿੱਖਾਂ ਨੂੰ ਨਹੀਂ ਜੇ ਮਿਲ ਸਕਦਾ, ਕਦੇ ਪ੍ਰਤਿਆਗ ਕੇ ਵੇਖ ਲਓ, ਉਹ ਆਮ ਗੱਲਾਂ ਵਾਲਿਆਂ ਨੂੰ ਮਿਲੇਗਾ, ਨਿੰਦਾ ਚੁਗਲੀ ਵਾਲਿਆਂ ਕੋਲ ਬੈਠੇਗਾ। ਗੁਰੂ ਕੇ ਸਿੱਖ ਲਈ ਉਹਦੇ ਅੰਦਰ ਭਾਵਨਾ ਹੀ ਨਹੀਂ ਜਾਗਣੀ, ਉਹਦੇ ਅੰਦਰ ਕੋਈ ਪਿਆਰ ਹੀ ਨਹੀਂ ਪੈਦਾ ਹੋਣਾ। ਅਤੇ ਕਹਿਣ ਲੱਗੇ, ਜੇ ਹੋਰ ਵਧੇਰੇ ਪ੍ਰਸੰਨ ਹੋਈਏ ਨਾ ਕਿਸੇ 'ਤੇ, ਫਿਰ ਉਹਦੇ ਘਰ ਇੱਕ ਸਿੱਖ ਨੂੰ ਨਹੀਂ ਭੇਜਦੇ, ਉਹਦੇ ਘਰ ਸਮੁੱਚੀ ਸੰਗਤ ਨੂੰ ਭੇਜ ਦਿੰਦੇ। ਖਾਂ ਜਿਸ ਦੇ ਘਰ ਸੰਗਤ ਆ ਗਈ ਜਾਂ ਜੋ ਆਪ ਸੰਗਤ ਵਿੱਚ ਚੱਲ ਕੇ ਆ ਗਿਆ, ਸਮਝ ਲੈਣਾ ਉਹਦੇ 'ਤੇ ਕਲਗੀਧਰ ਪਿਤਾ ਜੀ ਬਹੁਤ ਪ੍ਰਸੰਨ ਨੇ, ਤਾਂ ਉਸਨੇ ਇਹ ਸੰਗਤ ਦਾ ਮਿਲਾਪ ਕਰਾਇਆ ਹੈ। ਜੋ ਪ੍ਰਸੰਨ ਨਾ ਹੋਵੇ, ਕਦੇ ਆ ਗੁਰੂ ਕੇ ਪਿਆਰੇ ਸੇਵਕਾਂ ਨਾਲ, ਸੰਗਤ ਨਾਲ ਉਹ ਮੇਲ ਹੋ ਹੀ ਨਹੀਂ ਸਕਦਾ। ਤੋ ਧੰਨ ਗੁਰੂ ਅਰਜਨ ਪਿਤਾ ਜੀ ਨੂੰ ਜਦੋਂ ਬਿਨੈ ਕੀਤੇ, ਸਤਿਗੁਰੂ ਜੀ, ਕਿਰਤ ਵੀ ਕਰ ਰਿਹਾ, ਨਾਮ ਜਪ ਰਿਹਾ, ਵੰਡ ਵੀ ਸਕਦਾ ਵਾਂ, ਗੁਰੂ ਤੋਂ ਇਲਾਵਾ ਕਿਸੇ ਹੋਰ 'ਤੇ ਆਸ ਭਰੋਸਾ ਨਹੀਂ, ਪਰ ਮੇਰੀ ਕਿਰਤ ਵਿੱਚ ਬਰਕਤ ਨਹੀਂ ਪੈ ਰਹੀ, ਜਿਸ ਕੰਮ ਨੂੰ ਹੱਥ ਪਾਉਣਾ ਫੇਲ ਹੋ ਜਾਂਦਾ ਵਾਂ। ਅਤੇ ਸਾਹਿਬ ਕਹਿਣ ਲੱਗੇ, ਸੰਗਤ ਬੁਲਾ ਕੇ ਸੇਵਾ ਕਰ, ਗੁਰੂ ਨਾਨਕ ਸਾਹਿਬ ਹੁਣ ਬਰਕਤਾਂ ਪਾਉਣਗੇ। ਸਾਹਿਬ ਇਹ ਵੀ ਕਹਿ ਸਕਦੇ ਸੀ, ਹੁਣ ਬਚਨ ਤਾਂ ਤੂੰ ਮੰਨ ਰਿਹਾ ਤੇਰੇ ਭਾਗ, ਸਤਿਗੁਰੂ ਪਿਤਾ ਜੀ ਇਹ ਵੀ ਕਹਿ ਸਕਦੇ ਸੀ, ਅਜੇ ਹੋਰ ਕਰੀ ਚੱਲ। ਨਹੀਂ, ਗਰੀਬ ਅਨੁਵਾਦ ਪਿਤਾ ਨੇ ਕਿਹਾ, ਸੰਗਤ ਦੀ ਸੇਵਾ ਕਰ, ਅਤੇ ਨਾਲੇ ਹੀ ਇਹਦੀ ਮਹਾਨਤਾ ਦੱਸਣ ਲਈ ਆਪ ਹੀ ਕੌਤਕ ਵਰਤਾ ਦਿੱਤਾ ਨੇ। ਸਤਿਗੁਰੂ ਕੀ ਸੰਗਤ ਘਰ ਆ ਗਈ ਹੈ, ਸਤਿਗੁਰੂ ਗੁਰੂ ਅਰਜਨ ਸਾਹਿਬ ਪਿਤਾ ਜੀ ਖੁਦ ਆ ਗਏ ਕਰਨ, ਉਹਨਾਂ ਨੇ ਬੜੇ ਪਿਆਰ ਨਾਲ ਬਿਠਾ ਕੇ ਭਾਈ ਬੁੱਧੂ ਨੇ ਪ੍ਰਸ਼ਾਦ ਛਕਾਇਆ ਹੈ, ਪ੍ਰਸ਼ਾਦ ਸਾਰੇ ਛਕ ਰਹੇ ਹਨ, ਅਤੇ ਬੜੇ ਚਾਅ ਅਤੇ ਰੀਝ ਨਾਲ ਉਹ ਸੇਵਕ ਮਾਰ ਰਿਹਾ ਹੈ। ਉਹਦਾ ਰੋਮ ਰੋਮ ਅੰਦਰੋਂ ਗੁਰੂ ਅਤੇ ਸੰਗਤ ਲਈ ਪਿਆਰ 'ਚ ਭੇਜਿਆ ਪਿਆ ਹੈ। ਵੇਖਣ ਵਾਲੇ ਵੀ ਸੋਚਦੇ ਨੇ, ਬੜੀ ਨਿਮਰਤਾ ਹੈ, ਬੜਾ ਪਿਆਰ ਇਹਦੇ ਅੰਦਰ। ਜਦੋਂ ਪੂਰੀ ਸੇਵਾ ਹੋ ਗਈ, ਸੇਵਾ ਦੀ ਸਮਾਪਤੀ 'ਤੇ ਅਰਦਾਸ ਕਰਨੀ ਸੀ, ਸੇਵਾ ਦੀ ਸਮਾਪਤੀ 'ਤੇ ਸਤਿਗੁਰੂ ਜੀ ਨੇ ਬਚਨ ਦੇਣਾ ਸੀ, ਅਤੇ ਉਹਨਾਂ ਚਿਰ ਇੱਕ ਬਾਹਰੋਂ ਆਵਾਜ਼ ਆਈ, ਗੁਰੂ ਨਾਨਕ ਪਿਤਾ ਦੀ ਜੋਤ, ਭਾਈ ਬੁੱਧੂ ਦਾ ਆਵਾ ਪੱਕਣਾ ਨਹੀਂ ਚਾਹੀਦਾ, ਉਹ ਕੱਚਾ ਹੀ ਰਹਿਣਾ ਚਾਹੀਦਾ। ਭਾਈ ਬੁੱਧੂ ਕੰਬ ਗਿਆ, ਪਤਾ ਨਹੀਂ ਕਿਤਨੇ ਕੁ ਸਮੇਂ ਬਾਅਦ ਇਸ ਭਾਗੇ ਦਿਨ ਆਏ। ਸੋਚਦਾ ਸਾਂ, ਅੱਜ ਤੋਂ ਦਾ ਬਾਅਦ ਮੇਰੀ ਇਹ ਗਰੀਬੀ ਚਲੀ ਜਾਏਗੀ। ਕੌਣ ਜਿਸ ਨੇ ਇਸ ਘੜੀ ਇਹ ਆਵਾਜ਼ ਦਿੱਤੀ? ਬਿਲਕੁਲ ਉਸ ਵਕਤ ਜਦੋਂ ਸਤਿਗੁਰੂ ਜੀ ਬਚਨ ਕਰਨ ਲੱਗੇ ਹਨ, ਅਰਦਾਸ ਦੇ ਰੂਪ ਦੇ ਅੰਦਰ, ਭਈ ਤੇਰਾ ਕਾਰਜ ਸਿੱਧ ਹੋਵੇ, ਉਸ ਘੜੀ ਕਿੰਨੇ ਆਵਾਜ਼ ਮਾਰੀ। ਸਤਸੰਗਿਓ, ਇਹ ਕੋਈ ਅਚਾਨਕ ਨਹੀਂ ਘਟਨਾਵਾਂ ਇਸ ਤਰ੍ਹਾਂ ਦੀਆਂ ਵਰਤਦੀਆਂ, ਸਤਿਗੁਰੂ ਆਪ ਵਰਤਾਉਂਦਾ ਦੋਨੋਂ ਪਾਸਿਆਂ ਤੋਂ। ਸਤਿਗੁਰੂ ਨੇ ਆਪ ਹੀ ਸੰਗਤ ਭੇਜ ਦਿੱਤੇ, ਅਤੇ ਆਪ ਹੀ ਭਾਈ ਲੱਖੂ ਪਟੋਲੀਆ ਨੂੰ ਬਾਹਰ ਇੱਕ ਕੰਗਾਲ ਦੇ ਰੂਪ ਅੰਦਰ ਲਿਆ ਖੜਾ ਕੀਤਾ। ਪੁੱਛਿਆ, ਜੀ ਜਾਓ, ਪੁੱਛੋ ਕੌਣ ਏ? ਕਹਿਣ ਲੱਗੇ, ਇਹ ਕੋਈ ਕੰਗਾਲ ਜਿਹਾ ਆਦਮੀ ਹੈ, ਉਹਦੇ ਕੱਪੜਿਆਂ ਤੋਂ ਲੱਗਦਾ ਬਹੁਤ ਕੋਈ ਗਰੀਬ ਹੈ। ਮਹਾਰਾਜ, ਉਹਨੂੰ ਪਹਿਰੇ 'ਤੇ ਖਲੋਤੇ ਆਦਮੀ ਨੇ ਰੋਕਿਆ, ਉਹਨੇ ਕਿਹਾ ਸੀ, ਮੈਨੂੰ ਦੋ ਪ੍ਰਸ਼ਾਦਿਆਂ ਦੀ ਭੁੱਖ ਹੈ, ਅੰਦਰ ਜਾਣ ਦਿਓ, ਸਾਹਿਬ ਆਏ ਨੇ, ਸੰਗਤ ਆਈ ਹੈ, ਪਰ ਤੁਸੀਂ ਕਿਰਪਾ ਕਰੋ। ਪਹਿਰੇਦਾਰ ਨੂੰ ਰੋਕ ਦਿੱਤਾ, ਉਹਨੇ ਫੇਰ ਤਰਲਾ ਲਿਆ, ਤੀਜੀ ਵਾਰ ਕਿਹਾ, ਮੈਨੂੰ ਬਾਹਰ ਬੈਠੇ ਨੂੰ ਇੱਕ ਅੱਧ ਬੁਰਕੀ ਦੇ ਦਿਓ, ਮੈਂ ਛਕ ਲਾਂਗਾ। ਅਤੇ ਪਹਿਰੇਦਾਰ ਕਹਿਣ ਲੱਗਾ, ਕਿਹਨੂੰ ਕਿਹਨੂੰ ਅੰਦਰ ਵਾੜੀਏ? ਪ੍ਰਸ਼ਾਦ ਛਕਾਈਏ। ਅੱਗੇ ਬਹੁਤ ਵਧੇਰੇ ਸੰਗਤ ਆ ਚੁੱਕੀ ਹੈ ਤੇ ਭਾਈ ਲੱਖੂ ਪਟੋਲੀਆ ਕਹਿਣ ਲੱਗਾ, ਸਤਿਗੁਰੂ ਜੀ ਤੁਹਾਡੇ ਹੀ ਬਚਨ ਕਰਨ ਰੱਬ ਤੇ ਗੁਰੂ ਕੀ ਸੇਵਾ ਕਰਨੀ ਤੇ ਉਸ ਦੇ ਪਿਆਰਿਆਂ ਨੂੰ ਕੰਗਾਲ ਜਾਣ ਕੇ ਜੇਕਰ ਅੰਦਰ ਵੜਨ ਤੋਂ ਮਨਾ ਕੀਤਾ ਜਾਂਦਾ ਹੈ ਤੇ ਇਹੋ ਜਿਹੇ ਆਦਮੀ ਦਾ ਰੱਬ ਕਾਜ ਕਿਵੇਂ ਸਵਾਰੇਗਾ। ਤੇ ਲੋਕਾਂ ਨੇ ਸੋਚਿਆ ਜਦੋਂ ਸਮਰਾ 'ਚ ਗੁਰੂ ਜੀ ਆ ਗਏ ਨੇ, ਸੰਗਤ ਆ ਗਈ ਹੈ, ਇਹਦੀ ਕੀਮਤ ਭਲਾ ਇਹਨਾਂ ਤੋਂ ਵੱਧ ਹੋਊਗੀ? ਗੁਰੂ ਅਤੇ ਸੰਗਤ ਤੋਂ ਕੀਮਤ ਵੱਧ ਜਾਂ ਘੱਟ ਦੀ ਗੱਲ ਨਹੀਂ। ਹਜ਼ੂਰ ਕਹਿੰਦੇ, ਸਿੱਖਾ ਤੇਰੇ ਅੰਦਰ ਵਿਵੇਕ ਬੁੱਧ ਖੋਵੇ, ਅੰਦਰੋਂ ਨਿਰਮਲ ਖੋਵੇ, ਅੰਦਰੋਂ ਇਤਨੀ ਕੁ ਦ੍ਰਿਸ਼ਟੀ ਤੇਰੀ ਪਵਿੱਤਰ ਖੋਵੇ, ਤੈਨੂੰ ਪਤਾ ਹੋਣਾ ਚਾਹੀਦਾ ਏ ਗੁਰੂ ਕਿਆ ਸਿੱਖਾਂ ਦੀ ਸੇਵਾ ਕਰਨ ਲੱਗਿਆਂ ਤੇਰੇ ਅੰਦਰ ਵਿਤਕਰਾ ਨਹੀਂ ਚਾਹੀਦਾ ਭਈ ਕੌਣ ਉੱਚਾ ਤੇ ਕੌਣ ਨੀਵਾਂ। ਪੰਚਮ ਪਿਤਾ ਜੀ ਕਹਿਣ ਲੱਗੇ, ਭਾਈ ਬੁੱਧੋ ਹੁਣ ਓਨਾ ਚਿਰ ਆਵਾ ਨਹੀਂ ਉਹ ਪੱਕਣਾ ਜਿੰਨਾ ਚਿਰ ਗੁਰੂ ਕਾ ਸਿੱਖ ਆਪਣੀ ਜ਼ੁਬਾਨ ਤੋਂ ਬਚਨ ਨਹੀਂ ਕਰਦਾ। ਸਤਿਗੁਰੂ ਜੀ ਨੇ ਜੇ ਵਡਿਆਈ ਗੁਰਬਾਣੀ ਰਾਹੀਂ ਗੁਰਸਿੱਖਾਂ ਨੂੰ ਦਿੱਤੀ ਏ ਤੇ ਇਤਿਹਾਸ ਰਾਹੀਂ ਉਹ ਵਡਿਆਈ ਆਪ ਦੇ ਕੇ ਵਿਖਾਇਆ ਨੇ। ਮੇਰੇ ਪੰਚਮ ਪਿਤਾ ਮਹਾਰਾਜ ਜਗਤ ਨੂੰ ਧੀਆਂ ਪੁੱਤ ਦੇਣ ਵਾਲੇ ਆਪਣੇ ਘਰ ਸੰਤਾਨ ਨਹੀਂ ਪੈਦਾ ਕਰ ਸਕਦੇ, ਕਰ ਸਕਦੇ ਨੇ। ਬਾਬਾ ਬੁੱਢਾ ਸਾਹਿਬ ਵਰਗੇ ਗੁਰਸਿੱਖਾਂ ਨੂੰ ਮਾਣ ਦੇ ਰਹੇ ਨੇ ਤੇ ਇਹ ਮਾਣ ਕੇਵਲ ਝੂਠਾ ਨਹੀਂ ਜਿਵੇਂ ਦੁਨੀਆਦਾਰ ਦਿੰਦੇ ਨੇ ਭਈ ਇਹ ਮਾਣ ਦਈਏ ਦੂਸਰੇ ਨੂੰ, ਜੇ ਨਾ ਦਿੱਤਾ ਉਹ ਨਾਰਾਜ਼ ਹੋਏਗਾ। ਇੱਥੇ ਨਾਰਾਜ਼ਗੀ ਦੀ ਗੱਲ ਨਹੀਂ, ਇੱਥੇ ਸਾਹਿਬ ਕਹਿ ਰਹੇ ਨੇ ਜਦੋਂ ਗੁਰੂ ਕੇ ਸਿੱਖ ਦੀ ਤੁਸੀਂ ਖੁਸ਼ੀ ਲਓਗੇ ਤੇ ਸਤਿਗੁਰੂ ਕਿਹੜਾ ਕਾਰਜ ਜਿਹੜਾ ਰਾਸ ਨਹੀਂ ਕਰੇਗਾ। ਉਦੋਂ ਧੰਨ ਗੁਰੂ ਅਰਜਨ ਪਿਤਾ ਜੀ ਨੇ ਫਰਮਾਇਆ ਸੀ, ਕਹਿਣ ਲੱਗੇ ਭਾਈ ਬੁੱਧੋ, ਭਾਈ ਲੱਖੂ ਪਟੋਲੀਆ ਕੁਲ ਜੋਦੜੀ ਕਰ। ਉਹ ਅੰਦਰ ਆਇਆ, ਉਹਦੇ ਚਰਨਾਂ 'ਚ ਸਿਰ ਰੱਖ ਕੇ ਮਾਫ਼ੀ ਮੰਗੇ ਤੇ ਭਾਈ ਲੱਖੂ ਪਟੋਲੀਆ ਦੀ ਜ਼ੁਬਾਨ ਤੋਂ ਨਿਕਲਿਆ ਬਚਨ। ਤੇ ਪੰਚਮ ਪਿਤਾ ਨੇ ਤਾਂ ਵੀ ਇਹ ਗੱਲ ਦਿਖਾ ਦਿੱਤੀ, ਕਹਿੰਦੇ ਇੱਟਾਂ ਤਾਂ ਪਿੱਲੀਆਂ ਨਿਕਲਣਗੀਆਂ ਪਰ ਵੇਖ ਭਾਵ ਪੱਕੇ ਦੇ ਜਾਣਗੀਆਂ। ਫਿਰ ਵੀ ਉਹ ਬਚਨ ਕਾਇਮ ਰਿਹਾ। ਇਹਦਾ ਮਤਲਬ ਇਹ ਹੋਇਆ, ਆਹ ਜਦੋਂ ਆਪ ਜੀ ਰਲ ਕੇ ਗੁਰਸਿੱਖਾਂ ਦੀ ਸੰਗਤ ਦੀ ਸੇਵਾ ਕਰਦੇ ਹੋ ਉਹਦੇ ਨਾਲ ਅੰਦਰੋਂ ਵਿਤਕਰੇ ਦੀ ਭਾਵਨਾ ਮਿਟ ਜਾਵੇ, ਫਿਰ ਸਤਿਗੁਰੂ ਪਿਤਾ ਜੀ ਕਾਰਜ ਰਾਸ ਕਰਦੇ ਕਰਨ। ਤਾਂ ਹੀ ਮੇਰੇ ਸਤਿਗੁਰੂ ਪਿਤਾ ਜੀ ਦੇ ਬਚਨ ਨੇ ਨਾ, ਕਹਿੰਦੇ ਸਿੱਖਾ ਜਿਵੇਂ ਬਾਹਰੋਂ ਸਥੇ ਨੂੰ ਨੈਣਾ ਗੁਰੂ ਕੋਲ, ਅੰਦਰੋਂ ਸੁਰਤੀ ਬਿਰਤੀ ਨੂੰ ਵੀ ਗੁਰੂ ਸਾਹਿਬ ਜੀ ਦੇ ਉਪਦੇਸ਼ ਕੋਲ ਸਥਿਰ ਰੱਖਿਆ ਕਰ। ਜੇ ਬਾਹਰੋਂ ਸਥੇਰਾ ਅੰਦਰਲਾ ਸਥਿਰ ਨਾ ਹੋਵੇ ਫਿਰ ਨਹੀਂ ਕਾਰਜ ਰਾਸ ਹੁੰਦੇ। ਪੰਚਮ ਪਿਤਾ ਦੀ ਬਚਨ ਨੇ, ਹਜ਼ੂਰ ਕਹਿੰਦੇ ਚਿਰ ਘਰ ਬੈਸੋ ਕਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤੂੰ ਚਿਰ ਘਰ ਬਹਿ ਜਾ, ਸਤਿਗੁਰੂ ਤੇਰੇ ਕਾਰਜ ਰਾਸ ਕਰੇਗਾ। ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪਹਿਜ ਰੱਖੀ ਕਰਤਾਰੇ, ਤੇਰੇ ਅੰਦਰਲੇ ਦੁਸ਼ਟ ਦੂਤ ਮਰ ਜਾਣਗੇ, ਤੇਰੀ ਪਹਿਜ ਵਾਹਿਗੁਰੂ ਰੱਖੇਗਾ। ਸਤਸੰਗਿਓ ਜਰਾ ਹੋਰ ਅੱਗੇ ਤੁਰੋ। ਕਈ ਵਾਰਾਂ ਮਨ ਵਿੱਚ ਇਹ ਖਿਆਲ ਆਉਂਦਾ ਏ ਭਈ ਜੇਕਰ ਸਤਿਗੁਰੂ ਜੀ ਕਹਿੰਦੇ ਗੁਰਸਿੱਖ ਸੇਵਕਾਂ ਦੀ ਸੇਵਾ ਕਰੋ, ਹੁਣ ਇੱਦਾਂ ਦੇ ਕਰਨੀ ਵਾਲੇ ਗੁਰਸਿੱਖ ਤਾਂ ਮਿਲਦੇ ਨਹੀਂ, ਪਹਿਲਾਂ ਗੁਰਸਿੱਖ ਕਰਨੀ ਵਾਲੇ ਲੱਭਣ, ਉੱਚੇ ਜੀਵਨ ਵਾਲੇ ਮਿਲਣ, ਫਿਰ ਉਹਨਾਂ ਦੀ ਜ਼ੁਬਾਨ ਤੋਂ ਨਿਕਲਿਆ ਬਚਨ ਪੂਰਾ ਹੋਏਗਾ। ਆਮ ਸਿੱਖਾਂ ਦੀ ਸੇਵਾ ਕੀਤਿਆਂ ਥੋੜ੍ਹਾ ਸਾਨੂੰ ਕੁਝ ਮਿਲਣ ਵਾਲਾ ਏ, ਇਹ ਆਮ ਹੀ ਖਿਆਲ ਏ। ਪਰ ਇਹ ਵੀ ਸਤਿਗੁਰੂ ਜੀ ਨੇ ਸ਼ੰਕਾ ਮਿਟਾ ਦਿੱਤਾ ਸਾਡਾ। ਸਤਸੰਗਿਓ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਦੇ ਚਰਨਾਂ ਵਿੱਚ ਭਾਈ ਤੁਲਸਾ ਨਾਮ ਦਾ ਇੱਕ ਸਿੱਖ ਹੁੰਦਾ ਏ ਤੇ ਆ ਕੇ ਕਹਿਣ ਲੱਗਾ, ਹਜ਼ੂਰ ਕਿਰਪਾ ਕਰੋ ਇਹੋ ਜਿਹਾ ਬਚਨ ਦਿਓ ਜਿਹਦੇ ਨਾਲ ਮੇਰਾ ਉਧਾਰ ਹੋਵੇ। ਕਿਹੜਾ ਬਚਨ ਕਮਾਵਾਂ ਮੇਰਾ ਉਧਾਰ ਹੋਵੇ? ਤੇ ਛੇਵੇਂ ਗੁਰਦੇਵ ਪਿਤਾ ਜੀ ਕਹਿਣ ਲੱਗੇ, ਪਿਆਰਿਆ ਗੁਰੂ ਕਿਆ ਸਿੱਖਾਂ ਸੇਵਕਾਂ ਦੀ ਸੇਵਾ ਚਾਹ ਨਾਲ ਕਰ, ਉਹ ਘਰ ਆਉਣਗੇ, ਸਤਿਗੁਰੂ ਕਾ ਸ਼ਬਦ ਸੁਣਾਉਣਗੇ, ਗੁਰੂ ਨਾਲ ਪਿਆਰ ਪਾਉਣਗੇ। ਕਹਿਣ ਲੱਗੇ, ਬਗੈਰ ਵਿਤਕਰੇ ਤੋਂ ਸੇਵਾ ਕਰ, ਇੱਕ ਦਿਨ ਕੋਈ ਪੂਰਾ ਗੁਰਮੁਖ ਆਏਗਾ, ਉਹਦੀ ਜ਼ੁਬਾਨ ਤੋਂ ਨਿਕਲਿਆ ਬਚਨ ਤੇਰਾ ਬੇਟਾ ਪਾਰ ਕਰੇਗਾ। ਤੇ ਨਾਲ ਇੱਕ ਪ੍ਰਮਾਣ ਦਿੱਤਾ ਨੇ, ਕਹਿਣ ਲੱਗੇ ਕਿਸੇ ਆਦਮੀ ਦੀ ਰੀਝ ਸੀ, ਮੈਂ ਹੰਸਾਂ ਦੇ ਦਰਸ਼ਨ ਕਰਨੇ ਨੇ, ਬਗਲੇ 'ਤੇ ਜਿੱਥੇ ਮਰਜ਼ੀ ਵੇਖ ਲਓ ਪਰ ਹੰਸ ਤਾਂ ਨਹੀਂ ਨਾ ਆਮ ਫਿਰਦੇ, ਬਗਲਿਆਂ ਦੀ ਬਿਰਤੀ ਵਾਲੇ ਆਮ ਲੋਕ ਜਿੱਥੋਂ ਮਰਜ਼ੀ ਲੱਭ ਲਓ, ਹੰਸ ਬਿਰਤੀ ਵਾਲੇ ਤਾਂ ਨਹੀਂ ਨਾ ਆਮ ਤੁਰੇ ਫਿਰਦੇ, ਜੇ ਕੌਣ ਵੀ ਤਾਂ ਸਾਨੂੰ ਕਿਹੜੀ ਪਹਿਚਾਣ ਕੌਣ ਹੰਸ ਹੈ? ਅਸੀਂ ਤਾਂ ਕਿਸੇ ਦੇ ਕੱਪੜੇ ਵੇਖ ਸਕਦੇ ਹਾਂ, ਅਸੀਂ ਤਾਂ ਕਿਸੇ ਦਾ ਬਾਹਰੋਂ ਉੱਠਣਾ ਬੈਠਣਾ ਵੇਖ ਸਕਦੇ ਹਾਂ, ਕਿਸੇ ਦੇ ਅੰਦਰ ਕੀ ਕੁਝ ਵਾਪਰ ਰਿਹਾ ਏ ਪਿਆਰਿਓ, ਸਾਡੇ ਕੋਲ ਅੱਖ ਨਹੀਂ ਉਹਨੂੰ ਵੇਖ ਸਕੀਏ। ਪਰ ਸਤਿਗੁਰੂ ਜੀਵਨ 'ਚ ਸਾਨੂੰ ਚੇਤਾਵਨੀ ਜ਼ਰੂਰ ਦਿੰਦੇ ਜੇ, ਸਹਿਬ ਕਹਿੰਦੇ ਏਕ ਪਾਏ ਦੇਖੋ ਸਭ ਨਾਰੀ, ਕਿਆ ਜਾਣਾ ਸ਼ੈ ਕੌਣ ਪਿਆਰੀ। ਇੱਕੋ ਜਿਹਾ ਪਿਆਰ ਕਰੋ ਆਪਣੇ ਵੱਲੋਂ ਸਾਰਿਆਂ ਸੰਗਤਾਂ ਨੂੰ, ਗੁਰਸਿੱਖਾਂ ਨੂੰ, ਰੱਬ ਦੇ ਜੀਆਂ ਨੂੰ ਪਿਆਰ ਕਰੋ। ਪਤਾ ਨਹੀਂ ਜੇ ਰੱਬ ਨੂੰ ਪਿਆਰ ਵਾਲੀ ਆਤਮਾ ਕਿਹੜੀ ਹੈ, ਤੁਹਾਨੂੰ ਕੀ ਪਤਾ ਉਹ ਕਿਹੜੇ ਰੂਪ ਵਿੱਚ ਤੁਰੀ ਫਿਰਦੀ ਹੋਵੇ। ਹੋ ਸਕਦਾ ਉਹਦਾ ਰੂਪ ਕੰਗਾਲਤਾ ਦਾ ਹੋਵੇ, ਹੋ ਸਕਦਾ ਗੁਰੂ ਕੇ ਪਿਆਰੇ ਉਹਦੇ ਗੇਰੂਏ ਰੰਗ ਦੇ ਕੱਪੜੇ ਹੋਣ, ਉਹ ਨੀਲੇ ਬਾਣੇ ਵਿੱਚ ਹੋਵੇ, ਉਹ ਚਿੱਟੇ ਵਿੱਚ ਹੋਵੇ, ਔਰਤ ਜਾਂ ਮਰਦ ਦੇ ਰੂਪ ਵਿੱਚ ਹੋਵੇ, ਬੱਚੇ ਜਾਂ ਬੁਢਾਪੇ ਦੇ ਰੂਪ ਵਿੱਚ ਹੋਵੇ। ਸਾਡੇ ਕੋਲ ਤਾਂ ਅੱਖ ਨਹੀਂ ਨਾ, ਸਾਨੂੰ ਕਮੇ ਜੇ ਅੱਖ ਨਹੀਂ ਤਾਂ ਸਭਨਾਂ ਨੂੰ ਪਿਆਰ ਕਰਨ ਦੀ ਆਪਣੇ ਵੱਲ ਕੋਸ਼ਿਸ਼ ਕਰ। ਸਾਹਿਬ ਕਹਿਣ ਲੱਗੇ ਕਿਸੇ ਦੀ ਰੀਤ ਜਾਗੇ ਪਈ, ਖੰਸਾਂ ਦੇ ਦਰਸ਼ਨ ਕਰਨੇ ਨੇ, ਕਿੱਥੇ ਜਾਵੇ? ਕਹਿਣ ਲੱਗੇ ਇੱਕ ਤਾਂ ਵੇ ਪਈ ਖੰਸਾਂ ਕੋਲ ਆਪ ਚੱਲ ਕੇ ਜਾਣਾ, ਅਤੇ ਇੱਕ ਤਰੀਕਾ ਕਹਿ ਜੇ ਉਸ ਇੰਨੀ ਦੂਰ ਨਹੀਂ ਜਾ ਸਕਦੇ, ਹੰਸਾਂ ਦੇ ਦੀਦਾਰ ਕਰਨ ਲਈ ਪੰਛੀਆਂ ਨੂੰ ਚੋਗਾ ਪਾਓ। ਚੋਗਾ ਪਾਉਂਦੇ ਜਾਣਾ, ਸਤਿਗੁਰੂ ਜੀ ਨੇ ਉਹ ਗਾਥਾ ਸੁਣਾਈ ਭਾਈ ਤੁਲਸੀਆ, ਉਹ ਚੋਗਾ ਪਾਈ ਜਾਵੇ ਰੋਜ਼, ਪੰਛੀ ਬਹੁਤ ਆਉਣ ਲੱਗ ਪਏ ਪੰਛੀਆਂ ਕੋਲੋਂ। ਇਹਨੇ ਖਿਆਲ ਕਰਨਾ ਵੀ ਉਹੀ ਚੋਗਾ ਪਾਵਾਂ ਜਿਹੋ ਜੇ ਪੰਛੀ ਆਮ ਖਾਂਦੇ ਖੋਣ। ਪਾਉਂਦਾ ਗਿਆ, ਹੰਸਾਂ ਦੀ ਖੁਰਾਕ ਮੋਤੀ ਹੈ, ਇਹਨੇ ਮੋਤੀ ਵੀ ਖਿਲਾਰਨੇ, ਪਰ ਆਮ ਪੰਛੀਆਂ ਨੂੰ ਮੋਤੀਆਂ ਨਾਲ ਕੀ ਵਾਸਤਾ, ਉਹਨਾਂ ਦੀ ਖੁਰਾਕ ਕੀ ਖੋਰ ਏ। ਪਰ ਹੰਸਾਂ ਖੀਰਾ ਮੋਤੀ ਖਾਣਾ, ਬਗ ਡੱਡਾ ਭਾਲਣ ਜਾਵੇ, ਬਗਲੇ ਦੀ ਖੁਰਾਕ ਡੱਡੀਆਂ ਮੱਛੀਆਂ, ਹੰਸਾਂ ਦੀ ਖੁਰਾਕ ਮੋਤੀ ਹੈ। ਹੁਣ ਮੋਤੀ ਜਦੋਂ ਕਹਿਣ ਲੱਗੇ ਉਸਨੇ ਪਾਏ ਪੰਛੀ ਆਉਣ ਮੋਤੀ, ਕੋਈ ਵੀ ਨਾ ਚੁੱਕ ਕੇ ਜਾਵੇ। ਇੱਕ ਦਿਨ ਐਸਾ ਹੋਇਆ, ਪੰਛੀਆਂ ਨੇ ਅੱਗੇ ਤੋਂ ਅੱਗੇ ਆਪਣੀ ਭਾਸ਼ਾ ਮੁਤਾਬਕ ਆਵਾਜ਼ ਦਿੰਦੇ ਰਹੇ, ਹੰਸਾਂ ਤੱਕ ਖਬਰ ਪਹੁੰਚ ਗਈ। ਅਤੇ ਹੰਸ ਵੀ, ਇੱਕ ਦਿਨ ਦੋ ਹੰਸ ਆਏ ਜਿਨ੍ਹਾਂ ਨੇ ਆਉਂਦਿਆਂ ਸਾਰ ਮੋਤੀ ਚੁਗ ਲਏ ਅਤੇ ਲਾਲ ਉਹ 'ਚ ਉਗਲ ਕੇ ਰੱਖ ਗਏ। ਕਹਿਣ ਲੱਗੇ ਗੁਰੂ ਕੇ ਪਿਆਰੇ ਭਾਈ ਤੁਲਸਾ, ਦੂਸਰੇ ਦੇ ਔਗਣ ਵੇਖਣ ਦੀ ਬਜਾਏ ਗੁਰੂ ਕਿਆ ਸਿੱਖਾਂ ਦੀ ਸੇਵਾ ਚਾਅ ਨਾਲ ਤੁਸਾਂ ਨੇ ਕਰਨੀ ਹੈ ਆਪਣੇ ਵੱਲੋਂ। ਇਹ ਨਹੀਂ ਵੇਖਣਾ ਇਹ ਔਗਣ ਅਤੇ ਗੁਣ ਜਾਂ ਉੱਚਾ ਕਿ ਛੋਟਾ ਜੀਵਨ, ਪਰ ਆਪ ਆਪਣੇ ਅੰਦਰ ਭਾਵਨਾ ਦੀ ਮੋਤੀ ਖਿਲਾਰ ਕੇ ਰੱਖਿਆ ਜੇ, ਸ਼ਰਧਾ ਦੀ ਮੋਤੀ ਖਿਲਾਰ ਕੇ ਰੱਖਿਆ ਜੇ, ਅਤੇ ਅਰਦਾਸ ਕਰਦੇ ਰਹਿਣਾ ਸਤਿਗੁਰੂ ਕਿਸੇ ਬਖਸ਼ੇ ਦਾ ਮਿਲਾਪ ਕਰਾ, ਸਤਿਗੁਰੂ ਜੀ ਕਿਸੇ ਦਰਗਾਹੋਂ ਬਖਸ਼ੇ ਦਾ ਦੀਦਾਰ ਕਰਾ, ਉਹਨਾਂ ਖੰਸਾਂ ਦੇ ਦੀਦਾਰ ਕਰਾ। ਸਾਹਿਬ ਨੇ ਮਹਾਂਪੁਰਖਾਂ ਪੂਰਨ ਗੁਰਸਿੱਖਾਂ ਦੀ ਤੁਲਨਾ ਖੰਸਾਂ ਨਾਲ ਕੀਤੀ। ਕਹਿਣ ਲੱਗੇ ਜੇ ਭਾਵਨਾ ਰੱਖ ਕੇ ਤੁਰੋਗੇ ਨਾ, ਨਾਮ ਜਪੋਗੇ ਸਤਿਗੁਰੂ ਜੀ ਦਾ, ਸੇਵਾ ਕਰੋਗੇ, ਜਿੱਥੇ ਆਮ ਸਿੱਖ ਗੁਰੂ ਕੇ ਪਿਆਰੇ ਆ ਕੇ ਤੁਹਾਨੂੰ ਸੇਵਾ ਦਾ ਮੌਕਾ ਦੇਣਗੇ, ਇੱਕ ਦਿਨ ਆਏਗਾ ਜਦੋਂ ਗੁਰੂ ਨਾਨਕ ਸਾਹਿਬ ਕਿਸੇ ਪੂਰੇ ਨੂੰ ਵੀ ਤੁਹਾਡੇ ਘਰ ਭੇਜੇਗਾ। ਅਤੇ ਜਦੋਂ ਉਹ ਆ ਗਿਆ, ਬਸ ਉਦੋਂ ਇੱਕ ਛਿੰਨ ਲੱਗਣਾ ਹੈ, ਸਾਰੇ ਦਾ ਸਾਰਾ ਜੀਵਨ ਪਲਟ ਕੇ ਰਹਿ ਜਾਏਗਾ। ਪਰ ਪਿਆਰਿਓ, ਇਹ ਤਾਂ ਰੋਜ਼ ਤਾਂ ਹੀ ਮੰਗੀਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਹਜ਼ੂਰੀ ਵਿੱਚ ਖਲੋ ਕੇ ਕਹੀਦਾ, ਸਹੀ ਗੁਰਮੁਖ ਪਿਆਰ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇੱਕ ਤਾਂ ਉਹ ਨੇ ਜਿਨ੍ਹਾਂ ਨੂੰ ਮਿਲ ਕੇ ਨਾਮ ਚਿੱਤ ਆਉਂਦਾ, ਫਿਰ ਇੱਕ ਉਹ ਜੇ ਜਿਨ੍ਹਾਂ ਨੂੰ ਮਿਲ ਕੇ ਨਾਮ ਚਿੱਤ ਨਹੀਂ ਆਉਂਦਾ, ਨਾਮ ਅੰਦਰ ਆ ਕੇ ਟੇਕੀ ਜਾਂਦਾ ਹੈ। ਇੱਕ ਉਹ ਨੇ ਜਿਹੜੇ ਅੰਦਰ ਨਾਮ ਟਿਕਾ ਕੇ ਨਾਮੀ ਦੇ ਦੀਦਾਰ ਦੀ ਝਲਕ ਵੀ ਦੇ ਜਾਂਦੇ ਹਨ। ਪਰ ਪਿਆਰਿਓ, ਉਹ ਕਦੋਂ? ਸਾਨੂੰ ਜਿਹੜਾ ਰਸਤਾ ਦੱਸਿਆ ਉਸ ਰਸਤੇ 'ਤੇ ਤੁਰੀਏ। ਬਹੁਤ ਵਾਰੀ ਪਤਾ ਸੀ ਕੀ ਕਰਦੇ ਹਾਂ, ਅਸੀਂ ਮੰਜ਼ਿਲ 'ਤੇ ਸਿੱਧਾ ਪਹੁੰਚਣਾ ਚਾਹੁੰਦੇ ਹਾਂ, ਉਹ ਸਫ਼ਰ ਨਹੀਂ ਤੈਅ ਕਰਨਾ ਚਾਹੁੰਦੇ, ਚਾਹੁੰਦੇ ਹਾਂ ਵੀ ਲੋਕ ਕਰਨ। ਸਾਨੂੰ ਤਾਂ ਇੱਕਦਮ ਬਖਸ਼ੇ ਦਾ ਦੀਦਾਰ ਹੋ ਜਾਵੇ, ਇੱਕਦਮ ਗੁਰੂ ਕੋਲ ਆਈਏ, ਜੋ ਮੰਗੀਏ ਮਿਲ ਜਾਵੇ। ਨਹੀਂ, ਇਹ ਸਿੱਖੀ ਕਮਾਉਣੀ ਪੈਂਦੀ ਹੈ, ਹਰ ਆਦਮੀ ਨੂੰ ਉਸ ਰਸਤੇ ਦੇ ਥਾਂ ਲੰਘਣਾ ਪੈਣਾ ਏ ਜਿਹੜਾ ਸਤਿਗੁਰੂ ਪਿਤਾ ਨੇ ਇੱਕ ਵਿਧਾਨ ਬਣਾਇਆ ਕਹਿ, ਜੇ ਸਤਿਗੁਰੂ ਪਿਤਾ ਜੀ ਚਾਹੁੰਦੇ ਤੇ ਭਾਈ ਮੰਝ ਤੇ ਇੱਕ ਦ੍ਰਿਸ਼ਟੀ ਪਾ ਕੇ ਵੈਸੇ ਨਹੀਂ ਸੀ ਕਿਰਪਾ ਕਰ ਸਕਦੇ, ਉਹਦਾ ਘਰ ਬਾਰ ਲੁਟਾ ਦਿੱਤਾ, ਉਹਦਾ ਮਾਨ ਵੀ ਗਵਾਇਆ, ਉਹਦੇ ਕੋਲੋਂ ਲਗਾਤਾਰ 23 ਸਾਲ ਸੇਵਾ ਕਰਵਾ ਕੇ ਰਹਿਮਤ ਕਰ ਰਹੇ ਨੇ। ਇਹ ਤਾਂ ਹੁਣ ਸਤਿਗੁਰੂ ਜਾਣਨ, ਤੁਸੀਂ ਵੇਖੋ ਕਈ ਵਾਰਾਂ ਧਿਆਨ ਨਾਲ ਭਾਈ ਨੰਦ ਲਾਲ ਕਿੱਡਾ ਵਿਦਵਾਨ ਏ ਤੇ ਦੂਸਰੇ ਪਾਸੇ ਸੈਦ ਖਾਂ ਨਸੀਰਾਂ ਦਾ ਭਰਾ ਪੀਰ ਬੁੱਧੂ ਸ਼ਾਹ ਦਾ ਸਾਲਾ, ਔਰੰਗਜ਼ੇਬ ਦਾ ਜਰਨੈਲ, ਉਹ ਸਤਿਗੁਰੂ ਦਾ ਦੁਸ਼ਮਣ ਬਣ ਕੇ ਆ ਰਿਹਾ ਹੈ ਅਤੇ ਉਹਨੂੰ ਆਉਂਦਿਆਂ ਸਾਰੀ ਪਹਿਲੀ ਵਾਰ ਹੀ ਕਿਰਪਾ ਦ੍ਰਿਸ਼ਟੀ ਮਿਲ ਗਈ ਅਤੇ ਉਹਨੂੰ ਫਕੀਰ ਬਣਾ ਕੇ ਰੱਖ ਦਿੱਤਾ। ਅਤੇ ਜਿਹੜੇ ਭਾਈ ਨੰਦ ਲਾਲ ਜੀ ਵਿਦਵਾਨ ਕਹਿਣ, ਉਹਨਾਂ ਦੇ ਅੰਦਰ ਪਿਆਰ ਵੇਖਿਆ, ਜਿਨ੍ਹਾਂ ਨੇ ਆਪਣੀ ਪਤਨੀ ਕੋਲੋਂ ਗੁਰੂ ਕੀ ਬਾਣੀ ਸੁਣ ਕੇ ਗੁਰੂ ਘਰ ਦਾ ਪਿਆਰ ਜਾਗਿਆ ਸੀ, ਉਹ ਆਏ ਅਤੇ ਸਤਿਗੁਰੂ ਪਿਤਾ ਜੀ ਉਹਨਾਂ ਨੂੰ ਕਹਿੰਦੇ ਨੇ, ਆਉਂਦਿਆਂ ਸਾਰ ਦ੍ਰਿਸ਼ਟੀ ਪਾ ਕੇ ਬੇੜਾ ਪਾਰ ਨਹੀਂ ਕੀਤਾ, ਕਹਿੰਦੇ ਨੰਦ ਲਾਲਾ ਜੇ ਤਲਗੀਧਰ ਪਿਤਾ ਦੀ ਰਹਿਮਤ ਲੈਣੀ ਆ ਅਤੇ ਭਾਂਡਿਆਂ ਦੀ ਸੇਵਾ ਵਿੱਚ ਜਾ ਕੇ ਖੜਾ ਹੋ ਜਾ, ਜੇ ਸਤਿਗੁਰੂ ਜੀ ਦੇ ਦਰ ਤੋਂ ਕੁਝ ਲੈਣਾ ਹੀ ਤਾਂ ਗੁਰੂ ਕੇ ਸਿੱਖਾਂ ਦੇ ਜੋੜਿਆਂ ਵਿੱਚ ਜਾ ਕੇ ਖਲੋ ਜਾ, ਜੇ ਸਤਿਗੁਰੂ ਜੀ ਦੇ ਘਰ ਦੇ ਵਿੱਚੋਂ ਕੁਝ ਲੈਣਾ ਹੀ ਤਾਂ ਸੰਗਤਾਂ ਦੀ ਸੇਵਾ ਵਿੱਚ ਤਨ ਮਨ ਤਨ ਕੋਲ ਕਮਾ ਦੇ, ਤਾਂ ਹੀ ਜਦੋਂ ਪਹਿਲਾਂ ਤਾਂ ਸਤਿਗੁਰੂ ਨੇ ਹੁਕਮ ਕਰਕੇ ਲਾਇਆ ਅਤੇ ਜਦੋਂ ਭਾਈ ਨੰਦ ਲਾਲ ਜੀ ਲੱਗ ਗਏ ਨਾ ਅਤੇ ਲੱਗਣ ਤੋਂ ਬਾਅਦ ਸਤਿਗੁਰੂ ਹੁਣ ਆਪ ਪੁੱਛਦੇ ਨੇ, ਨੰਦ ਲਾਲਾ ਹੁਣ ਜੋ ਮੰਗਣਾ ਹੀ ਮੰਗ ਉਹ ਸਤਿਗੁਰੂ ਦੇਣਗੇ। ਹੁਣ ਸੋਝੀ ਆ ਗਈ ਭਾਈ ਨੰਦ ਲਾਲ ਨੂੰ, ਅੰਦਰੋਂ ਜੋ ਲੈਣਾ ਸੀ ਉਹ ਮਿਲ ਚੁੱਕਾ ਏ। ਕਹਿਣ ਲੱਗੇ, ਕਲਗੀਆਂ ਵਾਲਿਆ ਜੇ ਅੱਜ ਤਰੁੱਟ ਪਿਆ ਏ, ਅੱਜ ਕੁਝ ਦੇਣਾ ਚਾਹੁੰਦਾ ਏ ਤੇ ਇੱਕ ਕਿਰਪਾ ਕਰ, ਆਪਣੀ ਸਾਧ ਸੰਗਤ ਦੀ ਚਰਨ ਧੂੜ ਮੈਨੂੰ ਸਦਾ ਲਈ ਦੇ ਕੇ ਰੱਖੀ। ਇਹ ਨਹੀਂ ਮੰਗਿਆ ਵੀ ਤੂੰ ਮਿਲ, ਕਿਉਂਕਿ ਉਹ ਜਾਣਦਾ ਏ ਇਹ ਸਤਿਗੁਰੂ ਪਿਤਾ ਜੀ ਦੇ ਭਲੇ ਕਰਨ ਦੇ ਢੰਗ ਨੇ ਸਾਧ ਸੰਗਤ। ਕਹਿਣ ਲੱਗੇ, ਸਾਧ ਸੰਗਤ ਦੀ ਧੂੜੀ ਉੱਤੋਂ ਤਨ ਮਨ ਘੋਲ ਕਮਾਵਾਂ, ਇੱਕੋ ਇੱਕ ਸਦਰ ਹੈ ਮੇਰੀ, ਹੋਰ ਕੁਛ ਨਾ ਚਾਹਵਾਂ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਮੈਨੂੰ ਕੇਵਲ ਸਾਧ ਸੰਗਤ ਦੀ ਧੂੜ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਗਰੀਬ ਨਿਵਾਸ ਇਤਨੀ ਮਹਿਮਾ ਹੋ ਰਹੀ ਹੈ ਗੁਰੂ ਕਿਆਂ ਸਿੱਖਾਂ ਦੇ, ਉਹਨਾਂ ਪੂਰਿਆਂ ਦੀ ਵੀ ਉਹਨਾਂ ਦੀ ਸੇਵਾ ਚਾਹ ਨਾਲ ਕਰਿਆ ਅਤੇ ਵੱਧਾ ਚੱਟੀ ਨਹੀਂ, ਆਖਿਰਕਾਰ ਉਹਨਾਂ ਦੇ ਕੋਲ ਕੀ ਕੁਝ ਹੈ? ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਉਹਨਾਂ ਦੇ ਕੋਲ ਪਰਮੇਸ਼ਰ ਆਪ ਹੀ ਬੈਠਾ, ਜੇ ਤੁਸੀਂ ਉਹਨਾਂ ਕੋਲ ਜਾਓਗੇ ਪਰਮੇਸ਼ਰ ਕੋਲ ਹੀ ਪਹੁੰਚੋਗੇ। ਪੜ੍ਹਦੇ ਹੋ ਨਾ ਤਿਲੰਗ ਰਾਗ ਦਾ ਬਚਨ, ਸਾਹਿਬ ਕਹਿੰਦੇ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕਹਿ ਪਾਸ, ਕੰਤ ਤਿਨਾ ਕਹਿ ਪਾਸ, ਜਿਨ ਕੇ ਚੋਲੇ ਰਤੜੇ ਪਿਆਰੇ। ਜਿਨ੍ਹਾਂ ਦੇ ਚੋਲੇ ਰਤੜੇ ਤੋਂ ਭਾਵ ਜਿਨ੍ਹਾਂ ਦੀ ਆਤਮਾ ਰੰਗੀ ਹੋਈ ਹੈ, ਜਿਨ੍ਹਾਂ ਦਾ ਅੰਦਰ ਉਹਦੇ ਪਿਆਰ ਵਿੱਚ ਰੰਗਿਆ ਹੋਇਆ ਹੈ। ਹਜ਼ੂਰ ਕਹਿੰਦੇ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕਹਿ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ। ਉਹਨਾਂ ਦੀ ਧੂੜ ਲੈਣੀ ਪਰਮੇਸ਼ਰ ਦੀ ਆਪਣੀ ਧੂੜ ਲੈਣੀ ਹੈ, ਤਾਂ ਹੀ ਕਲਗੀਆਂ ਵਾਲੇ ਪਿਤਾ ਨੇ ਹੁਕਮ ਕੀਤਾ ਸੀ, ਚਾਹ ਨਾਲ ਕਰਿਆ ਜੇ, ਵੱਧਾ ਚੱਟੀ ਨਾ ਭਰਿਆ ਜੇ, ਇਹ ਕਰਕੇ ਵੇਖੋਗੇ। ਅਤੇ ਪਿਆਰਿਓ, ਜਿਵੇਂ ਭਾਈ ਆਨੰਦ ਲਾਲ ਨੂੰ ਅੰਦਰੋਂ ਸਾਰਾ ਕੁਝ ਨਜ਼ਰ ਆ ਗਿਆ ਏ, ਕਹਿੰਦਾ ਲੋਕ ਪਹਾੜਾਂ 'ਚ ਉਹਨੂੰ ਲੱਭਦੇ, ਮੈਨੂੰ ਸਾਧ ਸੰਗਤ ਦੀ ਚਰਨ ਧੂੜ ਵਿੱਚੋਂ ਪਿਆ ਮਿਲਦਾ ਏ। ਉਹ ਨੀਵਾਂ ਕੋਹੋ ਕੇ ਵਰਤਦਾ ਕਹਿ ਮੇਰੇ ਸਾਹਿਬ ਜੀ ਦਾ ਇੱਕ ਬਚਨ ਕਹਿ ਕੇ ਸਮਾਪਤੀ ਵੱਲ ਆਵਾਂ। ਕਲਗੀਧਰ ਪਿਤਾ ਨੇ ਹੋਰ ਕਿਰਪਾ ਕੀਤੀ ਇਹਦੇ ਨਾਲ, ਕਹਿਣ ਲੱਗੇ, ਦੇਖੋ ਗੁਰੂ ਕਿਉਂ ਸਿੱਖੋ, ਜਦੋਂ ਤੁਹਾਡੇ ਘਰ ਪ੍ਰਸ਼ਾਦ ਛਕਾਉਣ ਦੀ ਸਮਰੱਥਾ ਹੋਵੇ, ਫਿਰ ਤੁਹਾਨੂੰ ਮੌਕਾ ਮਿਲੇ ਤੁਸੀਂ ਉਹ ਸੇਵਾ ਨਾ ਕਰੋ ਤੇ ਤੁਹਾਡੇ 'ਤੇ ਦੋਸ਼ ਲੱਗੇਗਾ। ਇਹ ਦੋ ਕੇ ਇਹਦੇ ਨਾਲ ਪਾਪ ਬਣਨਗੇ। ਤੁਹਾਡੇ ਕੋਲ ਛਕਾਉਣ ਦੀ ਸਮਰੱਥਾ ਹੈ ਪਰ ਤੁਸੀਂ ਛਕਾਉਂਦੇ ਨਹੀਂ। ਅਤੇ ਪਿਆਰਿਓ, ਦੂਸਰੇ ਪਾਸੇ ਕਹਿਣ ਲੱਗੇ, ਜੇ ਕੋਈ ਗਰੀਬ ਸਿੱਖ ਹੈ ਉਹਦੇ ਕੋਲ ਰੁੱਖਾ ਮਿਸਾਈ ਤੇ ਛਕਣ ਵਾਲੇ ਜਾ ਕੇ ਉਹਦੇ ਕੋਲ ਵੱਖ ਵੱਖ ਤਰ੍ਹਾਂ ਦੇ ਸਵਾਦੀ ਭੋਜਨਾਂ ਦੀ ਮੰਗ ਕਰਨ ਤੇ ਕਹਿਣ ਲੱਗੇ ਮੰਗਣ ਵਾਲੇ ਦਾ ਉਹਦੇ ਨਾਲ ਵੱਡਾ ਦੋਸ਼ ਹੈ। ਜੇਕਰ ਉਹਦੇ ਕੋਲ ਸਮਰੱਥਾ ਏ ਕੇਵਲ ਨਮਕ ਨਾਲ ਰੋਟੀ ਖਵਾਉਣ ਦੀ ਤੁਸੀਂ ਦਾਲ ਸਬਜ਼ੀ ਮੰਗਦੇ ਪਏ ਹੋ ਤੇ ਪਿਆਰਿਓ ਇਹ ਤੁਹਾਡੇ ਉੱਪਰ ਦੋਸ਼ ਆਏਗਾ। ਇਹਦਾ ਮਤਲਬ ਸਤਿਗੁਰੂ ਨੇ ਕਿਧਰੇ ਇਹ ਨਹੀਂ ਕਿਹਾ ਭਈ ਗੁਰੂ ਕੇ ਸਿੱਖੋ ਤੁਸੀਂ ਸੇਵਾ ਕਰਵਾਇਆ ਜੇ, ਉਹਨਾਂ ਨੇ ਹਰ ਸਿੱਖ ਨੂੰ ਹੁਕਮ ਕੀਤਾ ਸੇਵਾ ਕਰਿਆ ਜੇ। ਪਿਆਰਿਓ ਜੇ ਅਸੀਂ ਸਾਰੇ ਇਸ ਬਚਨ ਨੂੰ ਧਿਆਨ ਨਾਲ ਮੰਨੀਏ ਤਾਂ ਇੱਕ ਬਹੁਤ ਵੱਡਾ ਹਿੰਦੁਸਤਾਨ ਵਿੱਚ ਅਤੇ ਬਾਕੀ ਧਰਮਾਂ ਵਿੱਚ ਜਿਹੜਾ ਵਿਤਕਰਾ ਤੁਹਾਨੂੰ ਉਹ ਮਿਟਦਾ ਨਜ਼ਰ ਆਏਗਾ। ਉਹ ਚਿਵੇਂ ਜਿਹੜਾ ਕਿਸੇ ਪਦਵੀ 'ਤੇ ਪਹੁੰਚ ਜਾਏ ਉਹਨੇ ਕੇਵਲ ਦੂਸਰਿਆਂ ਤੋਂ ਕੰਮ ਕਰਵਾਉਣਾ ਆਪ ਨਹੀਂ ਕਰਨਾ, ਪਰ ਗੁਰੂ ਨਾਨਕ ਸਾਹਿਬ ਦੇ ਘਰ ਸਿੱਖ ਪੂਰਨ ਬ੍ਰਹਮ ਗਿਆਨੀ ਵੀ ਬਣ ਜਾਵੇ। ਉਹਨੇ ਕਦੇ ਇਹ ਨਹੀਂ ਕਹਿਣਾ ਹੁਣ ਮੈਨੂੰ ਤੁਹਾਡੀ ਸੇਵਾ ਦੀ ਲੋੜ ਨਹੀਂ, ਤੁਸੀਂ ਮੇਰੀ ਸੇਵਾ ਕਰੋ, ਨਹੀਂ ਸਗੋਂ ਜਿਉਂ ਜਿਉਂ ਵੱਡਾ ਹੋਏਗਾ ਤਿਉਂ ਤੂੰ ਆਖੇਗਾ ਅਸਲੀ ਸੇਵਾ ਦਾ ਹੱਕ ਤਾਂ ਮੈਨੂੰ ਹੀ ਤੁਹਾਡੀ ਕਰਨ ਦਾ, ਮੈਂ ਤੁਹਾਡੀ ਸੇਵਾ ਕਰਨੀ। ਅਤੇ ਸਾਹਿਬ ਨੇ ਇਹ ਭਰਮ ਮਿਟਾਉਣ ਲਈ ਪੰਚਮ ਪਿਤਾ ਨੇ ਪਿਸ਼ੌਰ ਤੋਂ ਆਈਆਂ ਸੰਗਤਾਂ ਦੇ ਜੋੜੇ ਝਾੜ ਕੇ ਇਹ ਦੱਸ ਦਿੱਤਾ ਸੀ ਪਿਆਰਿਓ ਇੱਥੇ ਹਰ ਕੋਈ ਦੂਸਰੇ ਗੁਰੂ ਕਿਆ ਸਿੱਖਾਂ ਦੀ ਸੇਵਾ ਕਰੇ, ਕਰਾਉਣ ਦੀ ਅੰਦਰ ਭਾਵਨਾ ਨਾ ਖੋਵੇ, ਕਰਨ ਦੀ ਭਾਵਨਾ ਖੋਏ। ਅਤੇ ਪੰਚਮ ਪਿਤਾ ਮਹਾਰਾਜ ਜੀ ਜਦੋਂ ਜੋੜਿਆਂ 'ਚ ਬੈਠੇ ਸਨ ਅਤੇ ਸੰਗਤ ਅੰਦਰ ਗੁਰੂ ਨੂੰ ਭਾਲਦੀ ਸੀ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਪਿਆਰਿਓ ਅੰਦਰੋਂ ਸੁਰਤੀ ਨਾਲ ਵੇਖਿਆ ਹਜ਼ੂਰ ਕਿੱਥੇ ਚਲੇ ਗਏ, ਅਤੇ ਜੋੜਿਆਂ 'ਚ ਬੈਠੇ ਅਤੇ ਇੱਕਦਮ ਪੁੱਪਾ ਮਾਰ ਕੇ ਰੋਂਦੇ ਖੋਏ ਨਾਲੇ ਕਹਿਣ ਲੱਗੇ ਭੱਜ ਕੇ ਆਓ ਸਮਰਾ 'ਚ ਗੁਰੂ ਸੰਗਤ ਦੇ ਜੋੜਿਆਂ 'ਚ ਟਿਕੇ ਖੋਏ ਨੇ। ਅਤੇ ਸਾਧ ਸੰਗਤ ਪੰਚਮ ਪਿਤਾ ਮਹਾਰਾਜ ਸੱਚਮੁੱਚ ਬੈਠੇ ਭਾਈ ਗੁਰਦਾਸ ਸਾਹਿਬ ਜੀ ਤੁਰੇ ਆ ਰਹੇ ਸਨ ਅਤੇ ਸਾਹਿਬਾਂ ਨੇ ਇੱਕੋ ਹੀ ਬਚਨ ਕਿਹਾ ਸੀ ਦਰਗਾਹ ਵਿੱਚ ਉਹਨਾਂ ਨੂੰ ਮਾਣ ਮਿਲਦਾ ਹੈ ਜਿਹੜੇ ਵੱਡੇ ਹੋ ਕੇ ਕਮਾਈਆਂ ਕਰ ਕਰਕੇ ਮਨ ਨੀਵਾਂ ਕਰਦੇ ਨੇ, ਉਹ ਇਹਨਾਂ ਸਾਧ ਸੰਗਤ ਦੀ ਚਰਨ ਧੂੜ ਵਿੱਚ ਰਹਿੰਦੇ ਨੇ। ਆਪ ਨੂੰ ਤਾਂ ਲੋੜ ਨਹੀਂ, ਸ੍ਰਿਸ਼ਟੀ ਦੇ ਮਾਲਕ ਨੇ ਆਪ ਉਹਨਾਂ ਨੇ ਸਾਨੂੰ ਕਹਿਣਾ ਸੀ। ਭਾਈ ਸਾਹਿਬ ਜੀ ਦੀ ਵਾਰਾਂ ਵਿੱਚ ਇੱਕ ਬਚਨ ਏ, ਸਾਰੇ ਰਲ ਕੇ ਪੜ੍ਹੋ, ਜੋ ਸਤਿਗੁਰੂ ਜੀ ਦੇ ਘਰ ਦਾ ਇਹ ਸਿਧਾਂਤ ਏ ਦਰਗਾਹ ਵਿੱਚ ਮਾਣ ਮਿਲਦਾ ਨਿਮਾਣਿਆਂ ਨੂੰ। ਆਖੋ ਪਿਆਰ ਨਾਲ ਜੇ ਮਾਨੀ ਮਾਣਾ ਪਾਵੇ ਦਰਗਹਿ, ਮਾਨੀ ਮਾਣਾ ਪਾਵੇ, ਮਾਣਨੀ ਮਾਣਾ ਪਾਵੇ ਦਰਗਹਿ, ਮਾਨੀ ਮਾਣਾ ਪਾਵੇ ਮਾ। ਮਾਨੀ ਮਾਣਾ ਪਾਵੇ ਦਰਗਹਿ, ਮਾਨੀ ਮਾਣਾ ਪਾਵੇ, ਮਾਣਨੀ ਮਾਣਾ ਪਾਵੇ ਦਰਗਹਿ, ਮਾਨੀ ਮਾਣਾ ਪਾਵੇ ਮਾਣਨੀ ਮਾ। ਦਰਗਾਹ ਵਿੱਚ ਮਾਣ ਮਿਲਦਾ ਨਿਮਾਣਿਆਂ ਨੂੰ, ਸਤਿਗੁਰੂ ਕਿਰਪਾ ਕਰਨ, ਇਹਦੇ ਨਾਲ ਮਨ ਨੀਵਾਂ ਮਤ ਉੱਚੀ ਹੁੰਦੀ। ਜੋ ਸਤਿਗੁਰੂ ਦਾ ਅੱਜ ਦਾ ਹੁਕਮ ਏ, ਸਾਰੇ ਮਿਲ ਕੇ ਇੱਕ ਦੋ ਵਾਰ ਰਲ ਕੇ ਆਖੋ ਜੀ ਵਾਹਿਗੁਰੂ 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 ਵਾਹਿਗੁਰੂ।